ਬਦ ਬਖਤ ਖਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਡੰਡੌਤ ਬੰਦਨ ਅਨਿਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਖਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਖਥ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਸ ਪਵਿੱਤਰ ਅਸਥਾਨ ਤੇ ਆਪ ਜੀ ਹਾਜ਼ਰੀ ਭਰ ਰਹੇ ਹੋ ਜਿੱਥੇ ਬਜ਼ੁਰਗ ਮਾਤਾ ਗੁਜਰੀ ਜੀ ਆਪਣੇ ਦੋਨਾਂ ਪੋਤਿਆਂ ਦੇ ਨਾਲ ਅੰਤਲਾ ਪੜਾ ਇੱਥੇ ਸੰਸਕਾਰ ਕੀਤਾ ਗਿਆ ਪਰ ਆਮ ਤੌਰ 'ਤੇ ਸੰਸਕਾਰ ਵਾਲੀ ਥਾਂ ਨੂੰ ਕੋਈ ਕਬਰਾਂ ਕਹਿੰਦਾ ਹੈ ਜਿੱਥੇ ਖਾਕ ਦੇ ਸਪੁਰਦ ਕੀਤਾ ਜਾਂਦਾ ਕਬਰ ਅਸਥਾਨ ਕਹਿੰਦਾ ਹੈ ਕੋਈ ਉਸ ਨੂੰ ਮੜੀਆਂ ਅਤੇ ਸ਼ਮਸ਼ਾਨ ਘਾਟ ਕਹਿੰਦਾ ਪਰ ਇਸ ਅਸਥਾਨ ਨੂੰ ਆਪਾਂ ਜੋਤੀ ਸਰੂਪ ਕਹਿੰਦੇ ਹਾਂ ਆਓ ਆਪ ਨਾਲ ਅੱਜ ਵਿਚਾਰ ਇੱਥੇ ਮੁਕੰਮਲ ਕਰ ਸਕਾਂ ਕਿਉਂਕਿ ਭਾਵਨਾ ਨਾਲ ਅੱਜ ਪੰਜਵਾਂ ਦਿਨ ਹੈ ਪੰਜਵਾਂ ਦੀਵਾਨ ਹੈ ਕੁਝ ਸੰਗਤਾਂ ਚਮਕੌਰ ਸਾਹਿਬ ਤੋਂ ਹੀ ਨਿਰੰਤਰ ਰੋਜ਼ਾਨਾ ਪੜਾਂ ਦਰ ਪੜਾਂ ਅਸੀਸਾਂ ਬਖਸ਼ ਰਹੀਆਂ ਨੇ ਬਾਹਰ ਸੰਗਤ ਬੈਠੀ ਹੈ ਸਰਦੀ ਵੀ ਹੈ ਉਸ ਨੂੰ ਮੁੱਖ ਰੱਖ ਕੇ ਸੰਕੋਚਵੇਂ ਸ਼ਬਦਾਂ 'ਚ ਕੁਝ ਆਪ ਨਾਲ ਵਿਚਾਰ ਕਰ ਸਕਾਂ ਆਓ ਮਾਤਾ ਸਾਹਿਬ ਜੀ ਬਾਬਿਆਂ ਦੇ ਚਰਨਾਂ ਵਿੱਚ ਝੁਕਾਈਏ ਸੀਸ ਅਰਦਾਸ ਕਰੀਏ ਮਾਂ ਮਾਂ ਪੁਰਖੋ ਸਾਨੂੰ ਬਖਸ਼ੋ ਅਸੀਸ ਆਪਣੀ ਕਲਾ ਵਰਤਾ ਕੇ ਸ਼ਬਦ ਦੀ ਆਪ ਵਿਚਾਰ ਕਰਾ ਲਵੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਅੱਜ ਇਸ ਅਸਥਾਨ ਤੇ ਬੈਠ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਕੀਰਤਨ ਰੂਪ ਦੇ ਅੰਦਰ ਗਾਇਨ ਕੀਤੇ ਨੇ। ਆਪ ਜੀ ਨੇ ਸਰਵਣ ਕੀਤੇ ਨੇ। ਸਿਰਫ ਅੱਜ ਦੇ ਦੀਵਾਨ ਵਿੱਚ ਦੋ ਤਿੰਨ ਬੇਨਤੀਆਂ ਕਰਨੀਆਂ ਨੇ। ਇੱਕ ਤਾਂ ਉਸ ਇਤਿਹਾਸਕ ਪ੍ਰਸੰਗ ਨੂੰ ਸਮੇਟ ਸਕਾਂ ਇੱਥੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ 1469 ਨੂੰ ਰਾਏ ਭੋਏ ਦੀ ਤਲਵੰਡੀ ਤੇ ਅਵਤਰਿਤ ਹੋਈ ਹੈ, ਪਰ ਪਿਤਾ ਜੀ ਨਹੀਂ ਸਮਝ ਸਕੇ ਉਸ ਜੋਤ ਨੂੰ। ਮਾਤਾ ਖਿਮਾ ਕਰਿਓ, ਪੁੱਤਰ ਵੀ ਉਹ ਕੁਛ ਨਹੀਂ ਪਹਿਚਾਣ ਸਕੇ ਉਸ ਜੋਤ ਨੂੰ, ਫਾਸਲਾ ਬਣਿਆ ਰਿਹਾ ਹੈ। ਪੁੱਤਰ ਆਪਣੀ ਸੋਚ, ਪਿਤਾ ਦੀ ਆਪਣੀ ਸੋਚ, ਗੁਰੂ ਨਾਨਕ ਸਾਹਿਬ ਦਾ ਆਤਮਕ ਪ੍ਰਕਾਸ਼ ਸਮਝ ਪਿਆ ਪਿਤਾ ਜੀ ਨੂੰ ਅੰਤਲੇ ਸਮੇਂ ਚ, ਪਰ ਮੁਕੰਮਲ ਪਰਿਵਾਰ ਨਹੀਂ ਸਮਝ ਸਕਿਆ। ਪਰ ਉਹੀ ਜੋਤ ਸਰੀਰ ਬਦਲਦੀ ਬਦਲਦੀ ਜਦੋਂ ਦਸਵੇਂ ਨਾਨਕ ਦੇ ਰੂਪ ਅੰਦਰ ਆਈ ਹੈ, ਸੱਚ ਏਵੇ ਉੱਥੇ ਬਿਲਕੁਲ ਉਹ ਗੈਪ, ਉਹ ਫਾਸਲਾ ਬਿਲਕੁਲ ਖਤਮ ਹੋ ਗਿਆ। ਇੱਥੇ ਸਾਰੇ ਇੱਕ ਸੁਰ ਨੇ, ਪਿਤਾ ਗੁਰੂ ਤੇਗ ਬਹਾਦਰ ਸ਼ਹੀਦੀ ਲਈ ਤਿਆਰ ਨੇ, ਸ਼ਹਾਦਤ ਦਿੱਤੀ। ਪੁੱਤਰ ਚਾਰੇ ਸਾਹਿਬਜ਼ਾਦੇ ਸ਼ਹੀਦ ਨੇ, ਸੱਚ ਤੋਂ ਫਿਦਾ ਹੋ ਗਏ। ਮਾਂ ਸ਼ਹੀਦ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਮਾਤਸ਼ਾਹ, ਉਹ ਸੱਚ ਦਾ ਹੋਕਾ ਦਿੰਦੇ ਹੋਏ ਤੇ ਜੋ ਸ਼ਬਦ ਉਹਨਾਂ ਨੇ ਕਿਹਾ ਕਿ ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਪਰਿਵਾਰ ਵਿੱਚ ਕਿਸੇ ਨੇ ਤਰਕ ਨਹੀਂ ਕੀਤਾ, ਪਿਤਾ ਜੀ ਨੇ ਨਹੀਂ, ਮਾਂ ਨੇ ਨਹੀਂ, ਪੁੱਤਰਾਂ ਨੇ ਨਹੀਂ। ਉਸ ਜੋਤ ਨੇ ਦਸਵੇਂ ਜਾਮੇ ਵਿੱਚ ਇੰਨੀ ਕੁ ਕਿਰਪਾਲਤਾ ਕਰ ਦਿੱਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਦੋਂ ਸ਼ਲੋਕ ਭਾਈ ਸਾਹਿਬ ਪੜ੍ਹ ਰਹੇ ਸਨ, ਉਸ ਵਿੱਚ ਦੇਖੋ ਨਾਸ਼ਵਾਨਤਾ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ। ਮੈਂ ਸਿਰਫ ਜੋਤ ਸਵਰੂਪ ਸੰਬੰਧੀ ਬੇਨਤੀ ਕਰਕੇ ਤੇ ਜੋ ਇਤਿਹਾਸ ਅਖੀਰ ਸੰਪੰਨ ਕਰਨਾ ਹੈ, ਜੋ ਪਹਿਲਾ ਸ਼ਲੋਕ ਹੈ ਉਹਦੇ ਵਿੱਚ ਇੱਕ ਬਚਨ ਕਿਹਾ ਦੁਹਰਾਇਆ ਜਾ ਰਿਹਾ ਸੀ, ਜੇ ਗੋਬਿੰਦ ਦੇ ਗੁਣ ਨਾ ਗਾਏ ਤੇ ਤੇਰੀ ਸਾਰੀ ਜ਼ਿੰਦਗੀ ਅਕਾਰਤ ਹੈ, ਇਹ ਸਕਾਰਤ ਨਹੀਂ। ਫਿਰ ਉੱਥੇ ਦੇਖੋ ਅਗਲੀ ਗੱਲ ਕਹੀ, ਜੋ ਦੂਸਰੀ ਸਤਰ ਚ ਸ਼ਲੋਕ ਮੁਕੰਮਲ ਕਰਦੇ ਆ, ਕਹਿਣ ਲੱਗੇ ਜੇ ਇਹਨੂੰ ਸੁਣ ਕੇ ਤੇਰੇ ਮਨ ਅੰਦਰ ਇਹ ਖਿਆਲ ਉਪਜ ਆਏ ਕਿ ਮੇਰੀ ਜ਼ਿੰਦਗੀ ਅਕਾਰਤ ਨਾ ਹੋਵੇ, ਮੈਂ ਸਕਾਰਤ ਕਰ ਸਕਾਂ, ਤੇ ਕਿਵੇਂ ਜਪਾਂ? ਕਹਿਣ ਲੱਗੇ ਇੱਕ ਕੰਮ ਕਰੀ ਕਿ ਨਾਮ ਇਸ ਤਰ੍ਹਾਂ ਜਮੀ ਕਿ ਜਿਵੇਂ ਮੱਛੀ ਪਾਣੀ ਨੂੰ ਮੁਹੱਬਤ ਕਰਦੀ ਹੈ। ਦੇਖੋ ਇਸ ਸ਼ਲੋਕ ਦੀ ਬਣਤਰ, ਹਜ਼ੂਰ ਨੇ ਕਿਹਾ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਅੱਗੇ ਨਹੀਂ ਕਿਹਾ ਤੂੰ ਚਲਾ ਜਾਏ, ਕਹਿੰਦੇ ਜੇ ਮੌਕਾ ਹੈ ਇਸ ਅਕਾਰਤਤਾ ਨੂੰ ਸਕਾਰਤਾ ਵਿੱਚ ਬਦਲ ਲੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ, ਕਉ ਨਾਨਕ ਹਾਰ ਭਜ ਮਨਾ, ਜੇ ਬਿਧ ਜਲ ਕੋ ਮੀਨ। ਜੇ ਬਿਧ, ਜਿਸ ਤਰੀਕੇ ਨਾਲ, ਜਿਸ ਢੰਗ ਨਾਲ ਇੱਕ ਮੱਛੀ ਪਾਣੀ ਨੂੰ ਮੁਹੱਬਤ ਕਰਦੀ ਹੈ। ਇੱਥੇ ਮੇਰੇ ਮਨ 'ਚ ਖਿਆਲ ਆਇਆ ਬੈਠਿਆਂ ਕਿ ਦੇਖੋ ਮੱਛੀ ਦੀ ਪ੍ਰੀਤ ਕੇਵਲ ਦ੍ਰਿਸ਼ਟਮਾਨ ਸਰੀਰ ਦੇ ਚੱਲਣ ਨਾਲ ਤੱਕ ਸੀਮਤ ਨਹੀਂ। ਮੱਛੀ ਜਿੰਦੀ ਹੈ, ਉਹ ਪਾਣੀ ਵਿੱਚ ਹੈ, ਪਾਣੀ ਤੋਂ ਬਾਹਰ ਕੱਢੋ ਉਹ ਤੜਫਦੀ ਏ, ਕਿਉਂਕਿ ਪਾਣੀ ਉਹਦੀ ਜ਼ਿੰਦਗੀ ਹੈ। ਉਸੇ ਮੱਛੀ ਨੂੰ ਟੁਕੜੇ ਕੋਈ ਕਰ ਦਿੰਦਾ ਉਹਨੂੰ ਅੱਗ ਤੇ ਰੱਖ ਕੇ ਭੁੰਨ ਦਿੰਦਾ, ਸਾੜ ਦਿੰਦਾ, ਆਪਣੇ ਦੰਦਾਂ ਨਾਲ ਚਬਾ ਕੇ ਉਹਦੇ ਬਰੀਕ ਬਰੀਕ ਟੁਕੜੇ ਕਰਕੇ ਆਪਣੇ ਜਿਸਮ ਵਿੱਚ ਆਪਣੇ ਪੇਟ ਵਿੱਚ ਵੀ ਲੈ ਜਾਂਦਾ। ਪਰ ਮੱਛੀ ਦਾ ਵਜੂਦ ਉਹ ਕਹਿੰਦਾ ਖਤਮ ਹੋ ਗਿਆ, ਕਿਉਂਕਿ ਮੈਂ ਤਲ ਦਿੱਤਾ, ਸਰੀਰ ਖਤਮ ਹੋ ਗਿਆ, ਵਜੂਦ ਖਤਮ ਕਰ ਦਿੱਤਾ, ਮੈਂ ਟੁਕੜੇ ਸਾੜ ਦਿੱਤੇ, ਮੈਂ ਭੁੰਨ ਦਿੱਤਾ, ਆਪਣੇ ਦੰਦਾਂ ਨਾਲ ਉਹਨੇ ਚਿੱਤ ਦਿੱਤਾ। ਪਰ ਚੇਤੇ ਰੱਖਿਓ, ਉਸ ਦ੍ਰਿਸ਼ਟਮਾਨ ਤਨ ਦੇ ਬਿਨਸਨ ਤੋਂ ਬਾਅਦ ਵੀ ਜਿਹਨੂੰ ਜਿਉਂਦਿਆਂ ਮੁਹੱਬਤ ਕਰਦੀ ਸੀ, ਮਰਨ ਤੋਂ ਬਾਅਦ ਵੀ ਉਸੇ ਮੁਹੱਬਤ ਦੀ ਆਵਾਜ਼ ਪਈ ਆਉਂਦੀ ਹੈ। ਦੇਖੋ ਇਸ ਨੁਕਤੇ ਨੂੰ, ਮੱਛੀ ਪਾਣੀ ਤੋਂ ਬਿਨਾਂ ਤੜਫਦੀ ਏ, ਪਰ ਜਦੋਂ ਆਦਮੀ ਭੁੰਨ ਸਾੜ ਕੇ ਉਹਨੂੰ ਖਾ ਲੈਂਦਾ ਤੇ ਰਾਤ ਨੂੰ ਉੱਠ ਕੇ ਕਈ ਵਾਰ ਪਾਣੀ ਪੀਂਦਾ, ਜੇ ਪੁੱਛਿਆ ਜਾਏ ਹੁਣ ਪਾਣੀ ਕਿਉਂ ਪੀ ਰਿਹਾ, ਉਹ ਕਹਿੰਦਾ ਅਸਲ ਚ ਮੈਂ ਨਹੀਂ, ਮੇਰੇ ਜਿਸਮ ਵਿੱਚ ਗਏ ਹੋਏ ਮਾਸ ਦੇ ਟੁਕੜੇ, ਮੱਛੀ ਦੇ ਮਾਸ ਦੇ ਟੁਕੜੇ ਉਹ ਮਰਨ ਤੋਂ ਬਾਅਦ ਵੀ ਪਾਣੀ ਨੂੰ ਆਵਾਜ਼ਾਂ ਪੈ ਮਾਰਦੇ। ਮਹਾਰਾਜ ਜੀ ਨੇ ਬਾਣੀ ਚ ਕਿਹਾ ਕਿ ਮੀਨ ਪਕੜ ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ, ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਦ ਕੀਓ ਰਿੰਨ ਦਿੱਤਾ, ਰਾਂਦ ਕੀਓ ਬਹੁ ਬਾਨੀ। ਮਹਾਰਾਜ ਕਹਿੰਦੇ ਨੇ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ। ਇੱਕ ਮੱਛੀ ਦੇ ਟੁਕੜੇ ਖੰਡ ਖੰਡ ਹੋ ਜਾਣ ਤੇ ਉਹਨਾਂ ਦੇ ਟੁਕੜਿਆਂ ਵਿੱਚੋਂ ਪਾਣੀ ਦੀ ਆਵਾਜ਼ ਆਉਂਦੀ ਹੈ। ਭਾਈ ਸਾਹਿਬ ਕਹਿ ਰਹੇ ਸਨ ਕਿ ਵਜ਼ੀਰ ਖਾਂ ਸੋਚਦਾ ਗੁਰੂ ਗੋਬਿੰਦ ਸਿੰਘ ਦੇ ਬੱਚੇ ਖਤਮ ਕਰ ਦਿੱਤੇ, ਪਰ ਕੀ ਪਤਾ ਉਹਨਾਂ ਦਾ ਦਾਦਾ ਕਹਿ ਰਿਹਾ ਕਿ ਮੱਛੀ ਦੇ ਟੁਕੜਿਆਂ ਵਿੱਚੋਂ ਵੀ ਪਾਣੀ ਦੀ ਆਵਾਜ਼ ਆਉਂਦੀ ਹੈ, ਜਿੱਥੇ ਗੁਰੂ ਦੇ ਲਾਲ ਸ਼ਹੀਦ ਕੀਤੇ ਗਏ, ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ, ਸੱਚ ਦੇਵੇ ਉੱਥੋਂ ਅਜੇ ਵੀ ਗੁਰੂ ਕੀ ਬਾਣੀ ਦੀ ਆਵਾਜ਼ ਆਉਂਦੀ ਪਈ। ਸਮਝਿਓ, ਜਿਸਮਾਨੀ ਤੌਰ ਤੇ ਸਭ ਨੇ ਜਾਣਾ ਹੈ ਮੱਛੀ ਦੇ ਟੁਕੜੇ ਪਾਣੀ ਨੂੰ ਪੁਕਾਰਦੇ ਨੇ, ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੇ ਖੂਨ ਵਿੱਚੋਂ ਬਾਬੇ ਨਾਨਕ ਦੀ ਬਾਣੀ ਦੀ ਆਵਾਜ਼ ਆਉਂਦੀ ਪਈ। ਅਸੀਂ ਸ਼ਲੋਕ ਸਰਵਣ ਕੀਤੇ। ਦੂਸਰੀ ਬੇਨਤੀ, ਮਹਾਰਾਜ ਜੀ ਨੇ ਇੱਕ ਤਰੀਕਾ ਹੋਰ ਕਿਹਾ, ਜਿੱਥੇ ਕਿਹਾ ਮੱਛੀ ਪਾਣੀ ਨੂੰ ਮੁਹੱਬਤ ਕਰਦੀ ਹੈ, ਸ਼ਲੋਕ ਆਪ ਨੇ ਸੁਣੇ ਨੇ, ਭਾਈ ਸਾਹਿਬ ਨੇ ਗਾਇਨ ਕੀਤੇ, ਤੇ ਮੈਂ ਅਰਜ਼ ਕਰਾਂ ਜੋ ਭਾਈ ਸਾਹਿਬ ਨੇ ਅੱਜ ਗੱਲ ਕਹੀ, ਇਹਨੂੰ ਇਹ ਨਹੀਂ ਕਿ ਸ਼ਾਇਦ ਅਸੀਂ ਖੁਸ਼ਾਮਦ ਸਮਝੀਏ, ਅਸੀਂ ਚਾਹੁੰਦੇ ਹਾਂ ਇਹਦੀ ਕੋਈ ਆਊਟਪੁੱਟ ਨਿਕਲੇ। ਦੀਵਾਨ ਕੀਰਤਨ ਦਰਬਾਰ ਹਰ ਥਾਵਾਂ ਤੇ ਹੋ ਰਹੇ ਨੇ, ਜੇ ਅਗਲੇ ਸਾਲ ਤੱਕ ਜੋ ਦੱਸਿਆ ਗਿਆ ਆਪਾਂ ਜੇ ਸਹਿਜ ਪਾਠ ਇੱਕ ਇੱਕ ਕਰ ਲਿਆ ਨਾ, ਸੱਚ ਇਹ ਵੇ ਕਿ ਗੁਰੂ ਕਲਗੀਧਰ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਕਹਿਣਗੇ ਸਾਡੀ ਸ਼ਹਾਦਤ ਸਕਾਰਤੀ ਰਹੀ ਕਿ ਅੱਜ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਵੀਕਾਰ ਕਰ ਲਿਆ, ਉਹਨਾਂ ਦੀ ਪ੍ਰਸੰਨਤਾ ਹੈ। ਦੂਸਰਾ ਤਰੀਕਾ ਮਹਾਰਾਜ ਜੀ ਨੇ ਇੱਕ ਹੋਰ ਕਿਹਾ, ਉਹ ਵੀ ਮੈਂ ਆਪ ਨਾਲ ਸਾਂਝਾ ਕਰਦੇ ਹਾਂ, ਕਿਵੇਂ ਬਹਿਣਾ ਹੈ ਮਾਲਕ ਦੇ ਦਰ ਤੇ, ਕਿਵੇਂ ਚਾਹੀਦੀ ਹੈ ਦ੍ਰਿੜਤਾ। ਇੱਥੇ ਤਾਂ ਕਿਹਾ ਮਰਨ ਤੋਂ ਬਾਅਦ ਪਾਣੀ ਦੀ ਆਵਾਜ਼, ਤੇ ਇੱਕ ਸਲੋਕ ਹੋਰ ਉਹ ਵੀ ਆਪਨੇ ਸਰਵਣ ਕੀਤਾ। ਕਹਿਣ ਲੱਗੇ ਇੱਕ ਕੰਮ ਕਰੀ ਕਿ ਜੇ ਦ੍ਰਿੜਤਾ ਨਾਲ ਬੰਦਗੀ ਕਰਨੀ ਹੈ ਤੇ ਜਿਵੇਂ ਆਪਣੇ ਘਰ ਵਿੱਚ ਮਾਲਕ ਕੁੱਤਾ ਰੱਖਦਾ ਹੈ, ਕੁੱਤਾ ਮਰ ਤਾਂ ਜਾਏਗਾ ਪਰ ਗਵਾਂਢੀ ਦੇ ਦਰਵਾਜ਼ੇ ਤੇ ਜਾਂਦਾ ਨਹੀਂ, ਇਸ ਤਰ੍ਹਾਂ ਗੁਰੂ ਦੇ ਚਰਨ ਘੁੱਟ ਕੇ ਪਕੜ ਲੈ, ਜਿਵੇਂ ਮਾਲਕ ਆਪਣੇ ਦਰ ਤੇ ਰੱਖੇ ਹੋਏ ਕੁੱਤੇ ਨੂੰ ਰੱਖਦਾ ਤੇ ਕੁੱਤਾ ਕਦੀ ਮਾਲਕ ਦਾ ਦਰ ਨਹੀਂ ਛੱਡਦਾ। ਆਪਾਂ ਸ਼ਰਵਣ ਕੀਤਾ ਕਿ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਉਹ ਨਿਤ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨੀ ਨਿਤ, ਨਾਨਕ ਇਹ ਬਿਧ ਹਰ ਭਜੋ। ਦੇਖੋ ਦੋਨਾਂ ਥਾਵਾਂ ਤੇ ਸ਼ਬਦ ਬਿਧ ਵਰਤਿਆ, ਪਹਿਲਾ ਸ਼ਲੋਕ ਕਹੋ ਨਾਨਕ ਹਰ ਭਜ ਮਨਾ ਜੇ ਬਿਧ ਜਲ ਕੋ ਮੀਨ, ਜਿਸ ਤਰੀਕੇ ਨਾਲ ਇੱਥੇ ਕਿਹਾ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨੀ ਨਿਤ, ਨਾਨਕ ਇਹ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਅੱਗੇ ਚੱਲੋ ਥੋੜਾ ਜਿਹਾ, ਜੋਤ ਸਵਰੂਪ ਕੀ ਹੈ? ਜੋਤੀ ਸਵਰੂਪ ਨਾਮ ਹੈ ਇਸ ਅਸਥਾਨ ਦਾ। ਇਹ ਮੜੀ ਨਹੀਂ, ਇਹ ਕਬਰ ਨਹੀਂ, ਇਹ ਸ਼ਮਸ਼ਾਨ ਭੂਮੀ ਨਹੀਂ। ਦੇਹਾਂ ਦੇ ਖਤਮ ਹੋਣ ਦੇ ਨਾਲ ਸੱਚਾਈ ਮੁੱਕਦੀ ਨਹੀਂ। ਉਹ ਕਹਿੰਦੇ ਨੇ ਦੇਹ ਖਤਮ ਕਰ ਦਿੱਤੀ, ਤਿੰਨੇ ਸਰੀਰ ਖਤਮ ਕਰ ਦਿੱਤੇ, ਪਰ ਸੱਚ ਇਹ ਵੇ ਉਹਨਾਂ ਦੀ ਬਲਦੀ ਕੋਈ ਲੱਟ ਲੱਟ ਜੋਟ, ਜਿਹੜੀ ਜੋਤ ਸੀ ਉਹ ਜੋਤ ਸਵਰੂਪੀ ਹੋ ਗਈ, ਉਹ ਸਰਬ ਵਿਆਪਕ ਜੋਤ ਹੋ ਗਈ। ਕਿਉਂ ਹੈ ਜੋਤੀ ਸਰੂਪ? ਮੈਂ ਕੱਲ ਦਾ ਸੋਚ ਰਿਹਾ ਸਾਂ, ਮਾਲਕ ਇਹਦੇ ਅਰਥ ਸਮਝਾ ਜੋਤੀ ਸਵਰੂਪ ਕੀ ਹੈ। ਭਾਈ ਸਾਹਿਬ ਜਦੋਂ ਪੜ੍ਹ ਰਹੇ ਸਨ ਖਿਆਲ ਉਪਜ ਰਹੇ ਸਨ, ਨਾਸ਼ਵਾਨਤਾ ਦੀ ਗੱਲ ਕਰਦਿਆਂ ਮਹਾਰਾਜ ਜੀ ਨੇ ਕਿਹਾ ਅਸੀਂ ਸ਼ਲੋਕ ਪੜ੍ਹੇ ਨੇ, ਜੋ ਉਪਜਿਓ ਸੋ ਬਿਨ ਸਖੈ ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ, ਸਗਲ ਜੰਜਾਲ ਜੋ ਉਪਜਿਆ ਉਹ ਜਾਏਗਾ। ਫਿਰ ਮਹਾਰਾਜ ਜੀ ਨੇ ਕਿਹਾ ਇੱਥੇ ਦੈਂਤ ਅਸੁਰ ਵੀ ਤੇ ਇੱਥੇ ਦੇਵਤੇ ਸੁਰ ਵੀ ਚਲੇ ਗਏ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕੱਚ ਨਹੀਂ ਸੁਪਨੇ ਜਿਉ ਸੰਸਾਰ। ਰਾਮ ਜੀ ਵੀ ਚਲੇ ਗਏ, ਰਾਵਣ ਜੀ ਵੀ ਚਲੇ ਗਏ, ਇਹ ਸੰਸਾਰ ਤਾਂ ਸੁਪਨੇ ਵੱਤ ਹੈ, ਸਭ ਨੇ ਚਲੇ ਜਾ। ਸਭ ਦੀ ਗੱਲ ਕਰਦਿਆਂ ਅਖੀਰਲੇ ਸਲੋਕ ਤੁਸੀਂ ਦੋ ਪੜ੍ਹੇ ਨੇ, ਸਰੀਰਕ ਤੌਰ ਤੇ ਜੋ ਆਇਆ ਉਹ ਜਾਏਗਾ, ਪਰ ਆਤਮਕ ਜ਼ਿੰਦਗੀ ਜਦੋਂ ਕੋਈ ਜੀਣ ਲੱਗ ਪਵੇ, ਸਰੀਰ ਦੇ ਵਜੂਦ ਖਤਮ ਹੋਣ ਦੇ ਬਾਵਜੂਦ ਵੀ ਉਹਦੀ ਕਦੀ ਮੌਤ ਨਹੀਂ ਹੁੰਦੀ, ਉਹ ਸਦੀਵ ਘਰ ਰਹਿੰਦਾ ਹੈ। ਦੇਖੋ ਹਜ਼ੂਰ ਦੀ ਪਵਿੱਤਰ ਬਾਣੀ ਵਿੱਚੋਂ ਗੁਰਦੇਵ ਨੇ ਇੱਕ ਬਚਨ ਆਹ ਅਸੀਂ ਪੜ੍ਹਿਆ ਕਿ ਰਾਮ ਨਾਮ ਉਰਮੈ ਗਹਿਓ ਜਾਂ ਕਹਿ ਸਮ ਨਹੀਂ ਕੋਏ। ਕਹਿਣ ਲੱਗੇ ਪਰਮਾਤਮਾ ਦੇ ਨਾਮ ਬਰਾਬਰ ਹੋਰ ਕੋਈ ਨਹੀਂ, ਪਰ ਪਹਿਲਾਂ ਨਾਸ਼ਵੰਤਾ ਦੀ ਗੱਲ ਕਰਦਿਆਂ ਵੀ ਕਿਹਾ ਕਿ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ। ਮੌਤ ਨੂੰ ਕਹਿੰਦੇ ਨੇ ਅਨਹੋਨੀ ਨਹੀਂ, ਇਹ ਹੋਣੀ ਹੈ, ਇਹ ਅਵਾਸ਼ ਆਏਗੀ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਮੇਰੇ ਮਨ ਚ ਖਿਆਲ ਸੀ ਰਾਤ, ਤੁਸੀਂ ਮਾਤਾਵਾਂ ਬੈਠੀਆਂ ਜੇ ਕਦੀ ਇਹਨੂੰ ਆਪਣੇ ਬੱਚੇ ਤੇ ਟੁਕਾ ਕੇ ਦੇਖੋ। ਕਦੀ ਕਿਸੇ ਮਾਂ ਨੇ ਕਿਹਾ ਕਿ ਪੁੱਤਰ ਮੈਂ ਤੇਰੀ ਮੌਤ ਸਵੀਕਾਰ ਸਕਨੀ ਆ। ਦੇਖਿਓ ਬੱਚਾ ਸਕੂਲ ਜਾਂਦਾ ਸਾਈਕਲ ਤੇ ਤੁਰਦਾ, ਤੇ ਮਾਈਆਂ ਹਰ ਰੋਜ਼ ਤੁਰਦੀਆਂ ਕਹਿੰਦੀਆਂ ਨੇ ਬੱਚੇ ਟ੍ਰੈਫਿਕ ਬਹੁਤ ਜ਼ਿਆਦਾ ਹੀ, ਧਿਆਨ ਨਾਲ ਚੱਲੀ ਕਿ ਦੇਖੀ ਕਿਤੇ ਤੇਰਾ ਸਾਈਕਲ ਕਿਤੇ ਵੱਜ ਨਾ ਜਾਏ, ਸੁਚੇਤ ਹੋ ਕੇ ਤੁਰੀ, ਖੱਬੇ ਸੱਜੇ ਦੇਖ ਕੇ ਤੁਰੀ। ਇਹਦਾ ਮਤਲਬ ਉਹਨਾਂ ਦੇ ਮਨ ਚ ਪੈਵੇ ਕਿਤੇ ਮੇਰੇ ਬੱਚੇ ਨੂੰ ਸੱਟ ਨਾ ਲੱਗ ਜਾਏ, ਅਸੀਂ ਇਸ ਤਰ੍ਹਾਂ ਕਹਿੰਦੇ ਹਾਂ। ਪਰਦੇਸ਼ ਬੱਚੇ ਤੁਰਦੀਆਂ ਨੇ ਮਾਈਆਂ ਤੇ ਅਸੀਸਾਂ ਦਿੰਦੀਆਂ ਨੇ, ਬੱਚਿਆ ਤੂੰ ਜਿੰਦਾ ਰੱਖੇ, ਪਰਦੇਸ਼ ਚੱਲੇ ਪਰ ਆਪਣਾ ਖਿਆਲ ਰੱਖੀ। ਖਿਆਲ ਰੱਖੀ ਦਾ ਮਤਲਬ ਆਪਣੇ ਵਜੂਦ ਦਾ ਖਿਆਲ ਰੱਖੀ। ਦੇਖੋ ਪਰਦੇਸ਼ ਗਏ ਬੱਚੇ ਨੂੰ ਮਾਂ ਕਹਿੰਦੀ ਹੈ ਜਿਉਂਦਾ ਰਹੋ, ਸਕੂਲ ਗਏ ਦਾ ਇੰਤਜ਼ਾਰ ਕਰਦੀ ਹੈ ਕਿ ਕਿਤੇ ਸੱਟ ਫੇਟ ਚੋਟ ਨਾ ਲੱਗ ਜਾਏ। ਇੱਥੋਂ ਤੱਕ ਕਿ ਜਿੱਥੇ ਮੁਸੀਬਤ ਦਿਸਦੀ ਹੋਵੇ ਬੱਚੇ ਨੂੰ ਲੁਕਾ ਲੈਂਦੀ ਹੈ ਤੇ ਆਪਣਾ ਆਪ ਅੱਗੇ ਕਰੇਗੀ, ਇੱਥੋਂ ਤੱਕ ਕਹੇਗੀ ਬੱਚੀ ਇਸ ਥਾਂ ਤੋਂ। ਪਰ ਮੈਂ ਸੋਚਣਾ ਮਾਤਾ, ਅੱਜ ਤੱਕ ਕਿਸੇ ਮਾਂ ਨਹੀਂ ਕਿਹਾ ਕਿ ਪੁੱਤਰ ਤੂੰ ਚੱਲਾ ਹੈ ਤੂੰ ਮਾਰਿਆ ਜਾਏ, ਮੇਰੇ ਕੋਲ ਆਇਓ ਨਾ, ਭਾਵੇਂ ਤੂੰ ਸਿਧਾਂਤ ਤੇ ਕਾਇਮ ਰਹੇ। ਸਿਰਫ ਇੱਕੋ ਮਾਤਾ ਗੁਜਰੀ ਹੈ ਜਦੋਂ ਬੱਚਿਆਂ ਨੂੰ ਤੋਰਦੀ ਤੇ ਇੱਕੋ ਗੱਲ ਕਹਿੰਦੀ ਹੈ ਮੇਰੇ ਲਾਲ ਜੀ ਮੌਤ ਪ੍ਰਵਾਨ ਕਰ ਲਿਓ ਪਰ ਕਦੀ ਇਸਲਾਮ ਨਾ ਪ੍ਰਵਾਨ ਕਰਿਓ। ਦੇਖੋ ਇਹ ਸ਼ਬਦ ਕਿਹਾ ਨਹੀਂ ਕਿ ਆਪਣੇ ਆਪ ਨੂੰ ਬਚਾ ਲਿਆ ਜੇ, ਦੁਨੀਆਂ ਵਿੱਚ ਸਭ ਤੋਂ ਪਿਆਰੀ ਜਿੰਦ ਜੇ। ਮੈਂ ਇੱਕ ਬੇਨਤੀ ਹੋਰ ਕਰਦਾ ਜਾਵਾਂ, ਸਭ ਤੋਂ ਪਿਆਰਾ ਜੀਵਨ ਹੈ। ਈਵਨ ਇੱਥੋਂ ਤੱਕ ਕਿ ਜਦੋਂ ਬੰਦੇ ਤੇ ਮੁਸੀਬਤ ਆ ਬਣਦੀ, ਮੈਂ ਦੁਨਿਆਵੀ ਸ਼ਬਦ ਕਹਿਣ ਲੱਗਾ, ਜਦੋਂ ਦੇਖਦਾ ਮੁਸੀਬਤ ਆ ਬਣੇ ਉਹ ਕਹਿੰਦਾ ਆਪਣੇ ਆਪ ਨੂੰ ਸੇਵ ਕਰੋ, ਛੱਡੋ ਮਿੱਤਰ ਸੱਜਣ ਰਿਸ਼ਤੇਦਾਰ, ਆਪਣਾ ਆਪ ਬਚਾਓ। ਆਪਣਾ ਆਪ ਬਚਾਉਂਦਿਆਂ ਜਦੋਂ ਕਿਤੇ ਉਹਦੇ ਤਨ ਨੂੰ ਰੋਗ ਲੱਗ ਜਾਏ, ਅਸੀਂ ਦੇਖਦੇ ਹਾਂ ਬਿਮਾਰੀ ਲੱਗ ਜਾਏ ਤੇ ਡਾਕਟਰ ਇਹ ਕਹਿ ਦੇ ਕਿ ਤੇਰਾ ਹੱਥ ਕੱਟਣਾ ਪਏਗਾ, ਕਿਉਂ ਤੇਰਾ ਜੀਵਨ ਤਾਂ ਰਹਿ ਸਕਦਾ ਜੇ ਹੱਥ ਜਾਂ ਲੱਤ ਕੱਟੀ ਜਾਏ। ਉਹ ਕਹਿੰਦਾ ਮੇਰੇ ਸਰੀਰ ਦਾ ਅੰਗ ਬੇਸ਼ੱਕ ਕੱਟ ਲਓ ਫਿਰ ਮੈਨੂੰ ਮੌਤ ਪ੍ਰਵਾਨ ਨਹੀਂ, ਮੈਂ ਜੀਣਾ ਚਾਹੁੰਦਾ। ਜਿੰਦ ਕਿੰਨੀ ਕੁ ਪਿਆਰੀ ਹੈ, ਹੱਥ ਕੱਟਿਆ ਪ੍ਰਵਾਨ ਹੈ, ਲੱਤਾਂ ਕੱਟੀਆਂ ਪ੍ਰਵਾਨ ਨੇ, ਬੜੇ ਬੰਦੇ ਐਸੇ ਮਿਲਦੇ ਨੇ। ਉਹ ਕਹਿੰਦੇ ਡਾਕਟਰ ਨੇ ਕੱਟ ਦਿੱਤਾ, ਕਹਿਣ ਲੱਗੇ ਚਲੋ ਕੋਈ ਨੀ ਲੱਤ ਚਲੀ ਗਈ ਪਰ ਜਿੰਦ ਤਾਂ ਬਚ ਗਈ ਨਾ। ਤੇ ਲੋਕ ਕਹਿੰਦੇ ਨੇ ਜਾਨ ਹੈ ਤੇ ਜਹਾਨ ਹੈ, ਤੇ ਮੈਂ ਅਰਜ਼ ਕਰਨਾ ਮਾਂ ਗੁਜਰੀ ਕਹਿੰਦੀ ਸੀ ਨੀ ਬੇਟੇ ਈਮਾਨ ਹੈ ਤੇ ਜਾਨ ਹੈ, ਜੇ ਈਮਾਨ ਹੀ ਨਹੀਂ ਤੇ ਫਿਰ ਜਾਨ ਰੱਖ ਕੇ ਕਰਨਾ ਕੀ। ਜੇ ਈਮਾਨ ਹੈ ਤੇ ਜਾਨ ਹੈ, ਲੋਕ ਕਹਿੰਦੇ ਨੇ ਜਾਨ ਹੈ ਤੇ ਜਹਾਨ ਹੈ, ਪਰ ਮਾਂ ਕਹਿੰਦੀ ਨੀ ਬੇਟਾ ਈਮਾਨ ਹੈ ਤੇ ਜਾਨ ਹੈ, ਜੇ ਈਮਾਨ ਨਹੀਂ ਤੇ ਜ਼ਿੰਦਗੀ ਦਾ ਅਰਥ ਹੀ ਕੋਈ ਨਹੀਂ। ਫਿਰ ਬੇਨਤੀ ਸਮਝਿਓ, ਹਜ਼ੂਰ ਨੇ ਕਿਹਾ ਕਿ ਨਾਮ ਜਿਹਦੇ ਅੰਦਰ ਚਲਾ ਜਾਏ ਕਿ ਰਾਮ ਨਾਮ ਉਰਮੈ ਗਇਓ ਜਾਂ ਕਹਿ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ,
ਹੋਏ।
ਸਾਰੀ ਨਾਸ਼ਵੰਤਾ ਦੀ ਗੱਲ ਕਰਕੇ ਹਜ਼ੂਰ ਨੇ ਇੱਕ ਜੋਤ ਸਰੂਪੀ ਦੀ ਗੱਲ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਉਂਜ ਬੇਨਤੀ ਕਰਾਂ, ਜੋਤ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਸ਼ਬਦ ਆਇਆ ਹੈ ਤੇ ਅੱਜ ਜਦੋਂ ਮੈਂ ਪੜ੍ਹ ਰਿਹਾ ਸਾਂ, ਇਹ ਜੋਤੀ ਸਵਰੂਪ ਹੈ, ਇਸ ਤਰ੍ਹਾਂ ਹੀ ਹੈ ਨਾ ਜੋਤੀ ਸਰੂਪ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹਨਾਂ ਦੇ ਵੱਡੇ ਵਡੇਰੇ ਨੂੰ ਭੱਟਾਂ ਨੇ ਖੁਦ ਜੋਤੀ ਸਵਰੂਪ ਕਿਹਾ ਹੈ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹੋ ਪਰ ਪਨ ਮਥਰਾ ਕੁਛ ਪੇਕਾ ਚ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਜੋਤ ਰੂਪ ਦੀ ਗੱਲ ਕਰਦੇ ਹਾਂ, ਫਿਰ ਸ਼ਬਦ ਥੋੜੇ ਜਿਹੇ ਅਸੀਂ ਲੈ ਲਈਏ। ਕੋਈ ਐਸਾ ਅੰਦਰ ਨਹੀਂ ਜਿੱਥੇ ਜੋਤ ਨਹੀਂ, ਜੋਤ ਸਾਡੇ ਵਿੱਚ ਵੀ ਹੈ। ਜਿੰਨੇ ਲੋਕ ਰੋਜ਼ ਮਰਦੇ ਪਏ ਨੇ, ਸ਼ਮਸ਼ਾਨ ਭੂਮੀ ਚ ਫੂਕੇ ਜਾਂਦੇ ਨੇ, ਜੋਤ ਉਹਨਾਂ ਵਿੱਚ ਵੀ ਵਰਤੀ, ਪਰ ਉਹਨਾਂ ਦੀ ਜੋਤ ਦਾ ਕੋਈ ਸਿੱਖਿਆ ਨਹੀਂ। ਸਤਿਗੁਰੂ ਨੇ ਕਿਹਾ ਸਾਹਮਣੇ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ, ਸਾਹਮਣੇ ਚਾਨਣ ਹੋਏ ਚੇਤੇ ਰੱਖਿਓ। ਪਰ ਪ੍ਰਗਟ ਸਭ ਦੀ ਨਹੀਂ ਹੁੰਦੀ, ਗੁਰਸਾਖੀ ਜੋਤ ਪ੍ਰਗਟ ਹੋਏ ਜਿਉਂਦੇ ਜੀ। ਇਹ ਜੋਤੀ ਜਦੋਂ ਪਰਮ ਜੋਤ ਵਿੱਚ ਲੀਨ ਹੁੰਦੀ ਹੈ, ਦੀਵਾ ਜੋਤ ਜੋਤ ਵਿੱਚ ਮਿਲਦੀ ਹੈ, ਪਰਮ ਜੋਤ ਵਿੱਚ ਲੀਨ ਹੋ ਗਈ। ਅਸੀਂ ਦੋ ਕੁ ਸ਼ਬਦ ਅਸੀਂ ਹੋਰ ਲੈ ਲੈਂਦੇ ਹਾਂ ਗੁਰੂ ਗ੍ਰੰਥ ਸਾਹਿਬ ਚੋਂ। ਇੱਕ ਸ਼ਬਦ ਅਕਸਰ ਗੁਰੂ ਕੇ ਕੀਰਤਨੀਏ ਜਾਂ ਅਸੀਂ ਵੀ ਭੋਗ ਤੇ ਵਿਆਖਿਆ ਕਰਨੇ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਪਰ ਯਾਦ ਰੱਖੋ ਉਹਦੇ ਸੰਬੰਧ ਜਿਉਂਦੇ ਜੀਵਨ ਦੇ ਨਾਲ ਨੇ, ਕਿ ਜਿਵੇਂ ਸੂਰਜ ਦੀ ਕਿਰਨ ਬਰਫ ਪਾਣੀ ਜੰਮਿਆ ਬਰਫ, ਪਰ ਜਦੋਂ ਉਹ ਕਿਰਨ ਬਰਫ ਉੱਤੇ ਪਵੇ ਤੇ ਪਹਿਲਾਂ ਪਾਣੀ ਸੀ, ਜੰਮ ਕੇ ਬਰਫ ਬਣ ਗਿਆ, ਕਿਰਨ ਪੈਣ ਦੇ ਨਾਲ ਫਿਰ ਉਹ ਪਾਣੀ ਦਾ ਪਾਣੀ ਹੋ ਗਿਆ ਹੈ। ਕਹਿਣ ਲੱਗੇ ਇਸੇ ਤਰ੍ਹਾਂ ਜਿਹੜੇ ਪਰਮ ਪਵਿੱਤਰ ਆਤਮਾ ਬ੍ਰਹਮ ਗਿਆਨੀ ਨੇ, ਪਹਿਲਾਂ ਵੀ ਜੋਤ ਸਰੂਪ ਨੇ, ਤਨ ਨੂੰ ਧਾਰਨ ਕੀਤਾ ਤੇ ਜਦੋਂ ਪਰਮਾਤਮਾ ਦੀ ਕਿਰਪਾ ਦੀ ਕਿਰਨ ਪਈ, ਸੱਚ ਇਵੇਂ ਜੋਤ ਜੋਤ ਵਿੱਚ ਲੀਨ ਹੋ ਗਈ। ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾ ਰਾਮ, ਜੋਤੀ ਜੋਤ ਰਲੀ ਸੰਪੂਰਨ ਠੀਆ ਰਾਮ। ਇਹ ਸੰਪੂਰਨ ਹੋਏ ਨੇ। ਫਿਰ ਬੇਨਤੀ ਮੈਂ ਕਰਾਂ, ਅਕਸਰ ਸਾਡੇ ਪੰਜਾਬ 'ਚ ਇੱਕ ਸ਼ਬਦ ਹੈ ਕਿ ਫਲਾਣਾ ਬੰਦਾ ਅੱਜ ਪੂਰਾ ਹੋ ਗਿਆ, ਅਸੀਂ ਪੂਰਾ ਹੋਣਾ ਮੌਤ ਨੂੰ ਕਹਿੰਦੇ ਹਾਂ। ਸੱਚ ਇਹ ਜੇ ਲੋਕ ਮਰਦੇ ਪਏ ਨੇ, ਕੋਈ ਪੂਰਾ ਨਹੀਂ ਜੇ ਹੁੰਦਾ, ਪੂਰੇ ਤੇ ਹੋਏ ਨੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਕਿਹੜਾ ਪੂਰਾ ਹੋ ਕੇ ਜਾਂਦਾ, ਇੱਥੇ ਸਵਾਸ ਭਰੇ ਲੈ ਕੇ ਆਉਂਦੇ ਨੇ, ਖਾਲੀ ਤਨ ਤੁਰ ਪੈਂਦਾ, ਔਗਣਾਂ ਦੀਆਂ ਪੰਡਾਂ ਬਣ ਕੇ ਤੁਰ ਪੈਂਦੇ ਨੇ। ਜੇ ਪੂਰੇ ਹੋਏ ਨੇ ਤੇ ਸੰਪੂਰਨ ਉਹ ਹੋਏ ਨੇ ਜਿਨ੍ਹਾਂ ਦੀ ਜੋਤੀ ਪਰਮ ਜੋਤ ਵਿੱਚ ਮਿਲ ਜਾਏ, ਤੇ ਜਦੋਂ ਪਰਮ ਜੋਤ ਵਿੱਚ ਮਿਲ ਜਾਏ, ਸਰੀਰਾਂ ਦੇ ਜਾਣ ਦੇ ਬਾਵਜੂਦ ਵੀ ਉਹਨਾਂ ਦੀ ਜੋਤ ਵਿੱਚੋਂ ਲੋਕਾਂ ਨੂੰ ਰੋਸ਼ਨੀ ਮਿਲਦੀ, ਜੋਤ ਸਰੂਪ ਹੈ। ਸਾਹਿਬ ਨੇ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾ ਰਾਮ, ਜੋਤੀ ਜੋਤ ਰਲੀ, ਤੇ ਉਹ ਜੋਤ ਰਲੀ ਉਹ ਅਧੂਰੀ ਨਹੀਂ, ਸੰਪੂਰਨ ਥੀਆ ਰਾਮ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸੇਈ ਜਾਣੈ ਜਿਨੀ ਹਰ ਸਪੀਆ। ਫਿਰ ਬੇਨਤੀ ਕਰਾਂ, ਜੋਤ ਸਵਰੂਪ ਨੇ ਉਹ, ਇਹ ਜੋਤੀ ਸਰੂਪ ਹੈ, ਇੱਥੋਂ ਅੱਜ ਵੀ ਰੋਸ਼ਨੀ ਮਿਲਦੀ ਹੈ, ਇੱਥੋਂ ਅੱਜ ਬੈਠਿਆ ਇੱਥੋਂ ਚਾਨਣ ਮਿਲਦਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਜੋ ਉਪਜੋ ਸੋ ਬਿਨਸ ਕਹਿ ਮੈਂ ਪ੍ਰਕਰਨ ਤੋਰਾਂ ਅੱਗੇ, ਜੋ ਪੈਦਾ ਹੋਇਆ ਉਹ ਖਤਮ ਹੋਏਗਾ, ਜਿਸਮਾਨੀ ਤੌਰ ਤੇ ਹਰ ਬੰਦਾ ਜਾਏਗਾ, ਪਰ ਜਿਹਦੇ ਜੋਤ ਸਵਰੂਪ ਹੋ ਜਾਂਦੇ ਨੇ ਉਹ ਕਦੀ ਨਹੀਂ ਜਾਂਦੇ। ਮਹਾਰਾਜ ਕਹਿੰਦੇ ਨਾਮ ਰਹਿਓ ਸਾਧੂ ਰਹਿਓ, ਜੋਤ ਸਰੂਪ ਨੇ, ਜੋਤ ਕਦੀ ਜਾਏਗੀ ਨਹੀਂ। ਮਹਾਰਾਜ ਕਹਿੰਦੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਹੋ ਨਾਨਕ, ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਸ ਨੇ ਗੁਰੂ ਕੇ ਮੰਤਰ ਦਾ ਜਾਪ ਕੀਤਾ, ਸੱਚ ਇਵੇ ਕਿ ਉਹ ਉਸ ਪਰਮਾਤਮਾ ਵਿੱਚ ਅਭੇਦ ਹੋ ਗਿਆ, ਉਹ ਕਦੀ ਜਾਂਦਾ ਨਹੀਂ। ਆਓ ਥੋੜੀ ਜਿਹੀ ਇੱਕ ਹੋਰ ਬੇਨਤੀ, ਜਿੱਥੇ ਕੱਲ ਸੀ ਪ੍ਰਸੰਗ ਫਤਿਹਗੜ੍ਹ ਸਾਹਿਬ ਸੰਪੰਨ ਕੀਤਾ ਸੀ ਕਿ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪੀ ਲਿਆ। ਮਾਤਾ ਗੁਜਰੀ ਜੀ, ਉਹ ਵੀ ਅਕਾਲ ਪੁਰਖ ਦੇ ਭਾਣੇ ਨੂੰ ਮੰਨਦਿਆਂ, ਸ਼ਬਦ ਉਹਨਾਂ ਲਈ ਵੀ ਸੀ ਸ਼ਹਾਦਤ ਹੀ ਵਰਤਨੇ ਖਾਂ। ਉਸ ਵਕਤ ਕਿਸੇ ਨੇ ਸਰੀਰ ਸੰਭਾਲਿਆ ਨਹੀਂ, ਤਨ ਉਹਨਾਂ ਦੇ ਬਾਹਰ ਪਏ ਨੇ। ਕਈਆਂ ਨੇ ਤਾਂ ਆਹ ਵੀ ਲਿਖਿਆ, ਇਹ ਵੀ ਗੱਲ ਕਹੀ, ਜ਼ਮੀਨੀ ਹਕੀਕਤ ਇੱਥੋਂ ਦੀ ਹੈ ਵੀ ਕਿ ਸਰੀਰ ਇਸ ਕਰਕੇ ਰੱਖ ਦਿੱਤੇ ਡਰਾਵਣੇ, ਲੋਕ ਡਰਨਗੇ ਸਰੀਰਾਂ ਨੂੰ, ਭਾਵੇਂ ਕੋਈ ਜੰਗਲੀ ਜਾਨਵਰ ਨੋਚ ਲੈਣ। ਕੁਝ ਕਹਿੰਦੇ ਨੇ ਵਿਦਵਾਨ, ਸ਼ੇਰ ਆਉਂਦਾ ਸੀ ਪਰ ਕੇਵਲ ਰਖਵਾਲੀ ਕਰਨ ਵਾਸਤੇ। ਦੀਵਾਨ ਟੋਡਰਮੱਲ ਉਹ ਪਹਿਲਾਂ ਗਿਆ ਹੈ ਮਾਤਾ ਜੀ ਕੋਲ, ਕਹਿੰਦਾ ਇਤਿਹਾਸ, ਪਰ ਜਦੋਂ ਦੇਖਿਆ ਗੁਰੂ ਦੇ ਪੁੱਤਰਾਂ ਦੇ ਤਨ ਸੰਭਾਲਣ ਵਾਲਾ ਕੋਈ ਨਹੀਂ, ਮਾਤਾ ਜੀ ਦਾ ਤਨ ਸੰਭਾਲਣ ਵਾਲਾ ਕੋਈ ਨਹੀਂ, ਉਹਨੇ ਵਜ਼ੀਰ ਖਾਨ ਦੇ ਨਾਲ ਗੱਲ ਕੀਤੀ, ਜਿਸ ਥਾਂ ਤੇ ਆਪ ਜੀ ਬੈਠੇ ਹੋ। ਉਹਨੇ ਕਿਹਾ ਮੈਨੂੰ ਜਗ੍ਹਾ ਚਾਹੀਦੀ ਹੈ, ਮੈਂ ਗੁਰੂ ਦੇ ਪੁੱਤਰਾਂ ਦੇ ਸੰਸਕਾਰ ਕਰਨੇ ਚਾਹੁੰਦਾ। ਟੋਡਰਮੱਲ ਦਾ ਆਪਣਾ ਘਰ ਹੈ, ਪਰ ਕਿੰਨਾ ਕੁ ਜ਼ਾਲਮ ਜ਼ੁਲਮ ਕਰਦਾ, ਟੋਡਰਮੱਲ ਦਾ ਆਪਣਾ ਟਿਕਾਣਾ ਨਹੀਂ ਹੋਵੇਗਾ ਇੱਥੇ ਸਰਹੰਦ? ਪਰ ਆਪਣਾ ਘਰ ਹੋਣ ਦੇ ਬਾਵਜੂਦ ਵੀ ਹਕੂਮਤ ਤੋਂ ਪੁੱਛਣਾ ਪੈਂਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਕਰਨਾ ਚਾਹੁੰਦਾ, ਮਾਂ ਦਾ ਸੰਸਕਾਰ ਕਰਨਾ ਚਾਹੁੰਦਾ। ਸਾਰੇ ਇਨਕਾਰ ਕਰੀ ਗਏ। ਇੱਕ ਵਿਦਵਾਨ ਨੇ ਲਿਖਿਆ ਇਹ ਥਾਂ ਸੀ ਚੌਧਰੀ ਅੱਤੇ ਦੀ, ਉਹਦਾ ਨਾਮ ਸੀ ਚੌਧਰੀ ਅੱਤਾ, ਜਿੱਥੇ ਇਹ ਆਪਾਂ ਬੈਠੇ ਹਾਂ। ਉਸਨੇ ਵਜ਼ੀਰ ਖਾਨ ਨੇ ਕਿਹਾ ਜੇ ਥਾਂ ਲੈਣੀ ਹੈ ਤੇ ਤੈਨੂੰ ਖਰੀਦਣੀ ਪਏਗੀ ਜ਼ਮੀਨ। ਕੱਲ ਵੀ ਭਾਈ ਸਾਹਿਬ ਕਹਿ ਰਹੇ ਸਨ ਜਿਸ ਟੁਕੜੇ ਤੇ ਬੈਠੇ ਹਾਂ, ਸੱਚ ਇਹ ਵੇ ਕਿ ਦੁਨੀਆਂ ਵਿੱਚ ਸਭ ਤੋਂ ਕੀਮਤੀ ਜਿਹੜੀ ਥਾਂ ਹੈ ਉਹ ਕੇਵਲ ਜੋਤੀ ਸਵਰੂਪ ਹੈ, ਇਦੋਂ ਕੀਮਤੀ ਹੋਰ ਕੋਈ ਥਾਂ ਨਹੀਂ। ਉਹ ਜਿੰਨੀ ਥਾਂ ਲਈ ਸੋਨੇ ਦੀਆਂ ਮੋਹਰਾਂ, ਉਹਨਾਂ ਨੂੰ ਟੇਢੀਆਂ ਕਰਕੇ, ਕਹਿੰਦਾ ਇਤਿਹਾਸ, ਉਹਨੇ ਮੋਹਰਾਂ ਵਿਛਾ ਕੇ ਟੇਢੀਆਂ ਕਰਕੇ ਥਾਂ ਲਈ। ਮੈਂ ਸੋਚਣਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, 6 ਪੋਹ ਤੋਂ ਕੰਮ ਸ਼ੁਰੂ ਹੁੰਦਾ, 13 ਪੋਹ ਤੇ ਆ ਕੇ ਕਹਾਣੀ ਸੰਪੰਨ ਹੁੰਦੀ ਹੈ। ਤੁਸੀਂ ਦੇਖ ਲਓ ਇੱਕ ਹਫ਼ਤੇ ਦਾ ਵਕਤ ਹੈ ਨਾ, ਤੇ ਆ ਸ਼ੁਰੂ ਹੋਣ ਵਾਲੇ ਨੇ ਅੱਗੇ ਉਹ ਦਿਨ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਆਪਣਾ ਖੂਨ, ਆਪਣੇ ਪਰਿਵਾਰ ਵਿੱਚੋਂ 5 ਜੀ ਸ਼ਹਾਦਤ ਦਾ ਜਾਮ ਪੀਂਦੇ ਨੇ। 5 ਜੀ ਨੇ, 4 ਸਾਹਿਬਜ਼ਾਦੇ ਨੇ ਤੇ 5ਵੇਂ ਮਾਤਾ ਜੀ ਨੇ। 5 ਦੇ ਕੋਲ ਨਾ ਤਾਂ ਕਿਸੇ ਨੂੰ ਇਸ਼ਨਾਨ ਕਰਾਇਆ ਹੈ, ਨਾ 5 ਦੇ ਤਨ ਗੁਰੂ ਗੋਬਿੰਦ ਸਿੰਘ ਨੇ ਢੱਕੇ ਨੇ। ਕਦੀ ਇਸ ਨੂੰ ਜਿਗਰ ਵਿੱਚ ਸਮੋ ਕੇ ਦੇਖੀਏ। ਪ੍ਰਦੇਸ਼ ਵਿੱਚ ਬਹਿੰਦੇ ਨੇ ਜਦੋਂ ਕੋਈ, ਤੇ ਇੱਥੇ ਕੋਈ ਚਲਾਣਾ ਕਰ ਜਾਏ, ਸੱਚ ਇਹ ਵੀ ਉਹ ਤੜਫਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਤੁਹਾਡਾ ਜਿਗਰਾ ਹੈ ਕਿ ਪਰਿਵਾਰ ਦੇ 5 ਜੀ ਨਾ ਕਿਸੇ ਦਾ ਇਸ਼ਨਾਨ ਕਰਾਇਆ, ਨਾ ਕਿਸੇ ਨੂੰ ਵਸਤਰ ਪਹਿਨਾਇਆ, ਤੇ ਜਦੋਂ ਉਹਨਾਂ ਦੀ ਚਿਖਾ ਵਿੱਚੋਂ ਲਾਂਬੂ ਉੱਠਿਆ ਤੇ ਨਾ ਉਸ ਚਿਖਾ ਨੂੰ ਤੁਸੀਂ ਅੱਗ ਦਿਖਾਈ। ਕਿਹੋ ਜਿਹਾ ਵਕਤ ਹੈ! ਦੀਵਾਨ ਟੋਡਰਮੱਲ ਦੋਨੋਂ ਸਰੀਰ ਲੈ ਕੇ ਇਸ ਅਸਥਾਨ ਤੇ ਆਇਆ ਹੈ, ਇਤਿਹਾਸ ਜੋ ਕਹਿੰਦਾ ਹੈ, ਤੇ ਨਗਰ ਕੀਰਤਨ ਉਸੇ ਰੂਪ ਵਿੱਚ ਹੀ ਆਉਂਦਾ ਹੈ। ਇੱਕ ਮੈਂ ਬੇਨਤੀ ਕਰਾਂ, ਸਾਡੀਆਂ ਰਵਾਇਤਾਂ ਬੜੀਆਂ ਕੀਮਤੀ ਨੇ। ਜੇ ਆਪਾਂ ਕਹੀਏ ਜੀ ਕਿੱਥੇ ਲਿਖਿਆ, ਅੰਦਰ ਦੀ ਭਾਵਨਾ ਆਪਾਂ ਸਮਝੀਏ, ਇੱਥੇ ਤਨ ਲੈ ਕੇ ਆਇਆ, ਤੇ ਸੋਚਣਾ ਇਕੱਲਾ ਬੰਦਾ, ਭਾਈ ਸਾਹਿਬ ਜਿਵੇਂ ਕਹਿ ਰਹੇ ਸਨ, ਹੋਣਗੇ, ਹੋ ਸਕਦਾ ਸ਼ਬਦ ਨੇ, ਪਰਿਵਾਰ ਦਾ ਜੀ ਕੋਈ ਹੋਵੇ, ਕੋਈ 2-4 ਆਦਮੀ ਹੋਰ ਹੋਣ, ਆ ਇਕੱਠ ਤੇ ਨਹੀਂ ਹੋਣਾ ਜਿਹੜਾ ਇਕੱਠ ਹੋਣ ਹੁੰਦਾ ਹੈ। ਉਹਨੇ ਮਾਤਾ ਜੀ ਦਾ ਸਰੀਰ, ਦੋਨਾਂ ਪਾਸੇ ਛੋਟਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਦੋਨੋਂ ਪਾਸੇ ਉਹਨੇ ਲਿਟਾ ਦਿੱਤੇ ਨੇ। ਮਾਤਾ ਗੁਜਰੀ ਜੀ, ਉਹਨਾਂ ਦਾ ਪਵਿੱਤਰ ਜਿਸਮ, ਇੱਕ ਪੋਤਾ ਖੱਬੇ, ਇੱਕ ਸੱਜੇ, ਚਿਖਾ ਚਿਣ ਕੇ ਉਹਨੇ ਤਿੰਨਾਂ ਦਾ ਸੰਸਕਾਰ ਕਰ ਦਿੱਤਾ ਹੈ। ਇੱਧਰ ਸੰਸਕਾਰ ਹੋਇਆ, ਉੱਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਮੈਂ ਜੋ ਵਕਤ ਨਾਲ ਸੰਪੰਨਤਾ ਕਰਨੀ ਚਾਹੁੰਦਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜੇ ਉਸ ਵਕਤ ਦੇਖੀਏ, ਖਬਰ ਰਾਏ ਇਕੱਲੇ ਕੋਲ ਪਹੁੰਚਦੀ ਹੈ, ਮਾਹੀ ਲੈ ਕੇ ਜਾਂਦਾ ਹੈ, ਪਰ ਜਿੱਦਣ ਸਭ ਕੁਝ ਵਾਪਰ ਰਿਹਾ ਹੈ, ਉਦੋਂ ਧੰਨ ਗੁਰੂ ਗੋਬਿੰਦ ਸਿੰਘ ਆਲਮਗੀਰ ਦੇ ਨਜ਼ਦੀਕ ਹੋਣਗੇ। ਥੋੜ੍ਹਾ ਬਹੁਤ ਅੱਗੇ ਅਸੀਂ ਪਿੱਛੇ ਕਰ ਲਈਏ ਭਾਵੇਂ ਉਹ ਪੜਾਅ ਨੂੰ, ਹਜ਼ੂਰ ਸੱਚੇ ਪਾਤਸ਼ਾਹ, ਉਹਨਾਂ ਦੇ ਪੁੱਤਰ ਸ਼ਹੀਦ ਹੋ ਗਏ, ਮਾਤਾ ਸ਼ਹੀਦ ਹੋ ਗਏ, ਹਜ਼ੂਰ ਰਾਏ ਕੱਲੇ ਕੋਲ ਪਹੁੰਚਦੇ ਨੇ ਤੇ ਉਹ ਹਜ਼ੂਰ ਦੇ ਚਰਨਾਂ ਵਿੱਚ ਆਉਂਦਾ ਤੇ ਕਹਿੰਦਾ ਮਹਾਰਾਜ ਮੈਨੂੰ ਕੋਈ ਸੇਵਾ। ਕਹਿਣਗੇ ਇੱਕ ਕੰਮ ਕਰੋ, ਛੋਟੇ ਲਾਲ ਤੇ ਮਾਤ ਜੀ ਦੀ ਖਬਰ ਲੈਣ ਵਾਸਤੇ ਕੋਈ ਸਰਹੰਦ ਜਾਏ। ਹੁਣ ਇਹਨੂੰ ਥੋੜਾ ਜਿਹਾ ਭਾਵਨਾ ਨਾਲ ਸਮਝਿਓ, ਅਸੀਂ ਇਹਨੂੰ ਤਰਕ ਚ ਨਾ ਲੈ ਜਾਈਏ ਕਿਤੇ ਮੋਹ ਦੇ ਅਰਥ। ਜਿਸਮ ਹੈ ਮੇਰੇ ਲਾਲਾਂ ਦਾ, ਮੇਰੀ ਮਾਤਾ ਦੀ ਖਬਰ, ਨੂਰਾ ਮਾਈ ਆਉਂਦਾ ਹੈ, ਤੁਸੀਂ ਇਤਿਹਾਸ ਤੋਂ ਜਾਣੂ ਹੋ, ਉਹ ਆ ਕੇ ਸਭ ਕੁਝ ਸੁਣਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਉੱਥੇ ਬੈਠੇ ਨੇ, ਉੱਥੇ ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਲਿਖੀ, ਉਹਦੀਆਂ 17 ਚਾਰਕ। ਹਜ਼ੂਰ ਕਹਿੰਦੇ ਨੇ ਦੇਖੋ ਰੁੱਖ ਤੇ ਚੜ੍ਹ ਕੇ ਕਿ ਨੂਰਾ ਮਾਹੀ ਆ ਰਿਹਾ ਹੈ, ਆ ਰਿਹਾ ਹੈ ਖਬਰ ਲੈ ਕੇ। ਹੁਣ ਜਿਹੜੇ ਸਿੰਘ ਨਾਲ ਨੇ ਉਹਨਾਂ ਨੂੰ ਪਤਾ ਕਿਵੇਂ ਉਹ ਅੰਦਰ ਪਕੜ ਕੇ ਬੈਠੇ ਹੋਣਗੇ ਕਿਹੜੀ ਖਬਰ ਆਉਣ ਵਾਲੀ ਹੈ। ਅੱਜ ਦੇਖਿਆ ਦੂਰੋਂ ਤੁਰਿਆ ਹੁੰਦਾ ਹੈ, ਰੁੱਖ ਤੇ ਚੜ੍ਹ ਕੇ ਦੇਖਿਆ ਸਿੱਖ ਨੇ, ਮਹਾਰਾਜ ਸਾਹਮਣੇ ਉਹ ਝਾਵਲਾ ਪੈ ਰਿਹਾ ਕਿ ਨੂਰਾ ਮਾਹੀ ਲੱਗਦਾ ਤੁਰਿਆ ਹੁੰਦਾ, ਨੂਰਾ ਪਹੁੰਚਦਾ। ਤੇ ਉਹ ਕਹਿੰਦੇ ਨੇ ਉਹਨੇ ਆਪਣੇ ਹੱਥਾਂ ਨਾਲ ਆਪਣੇ ਚਿਹਰੇ ਨੂੰ ਢੱਕ ਲਿਆ, ਨੀਵੀਂ ਪਾ ਲਈ, ਕਿਵੇਂ ਦੱਸਾਂ ਕਿ ਤੇਰੇ ਪੁੱਤਰਾਂ ਨਾਲ ਕੀ ਵਾਪਰੀ ਹੈ, ਕਿਵੇਂ ਦੱਸਾਂ। ਹਜ਼ੂਰ ਕਹਿੰਦੇ ਨੇ ਬੋਲ ਕੁਛ, ਪਰ ਕਹਿੰਦਾ ਉਹਦੀਆਂ ਗਲੇ ਭਰਿਆ ਪਿਆ, ਅੱਖਾਂ ਚੋਂ ਨੀਰੇ, ਉਹ ਦੱਸ ਨਹੀਂ, ਕੁਝ ਬੋਲ ਨਹੀਂ ਰਿਹਾ। ਮਹਾਰਾਜ ਉੱਠ ਕੇ ਖੜੇ ਹੋ ਗਏ, ਨੂਰਿਆ ਤੂੰ ਬੋਲ ਦੱਸ। ਕਹਿੰਦਾ ਮਹਾਰਾਜ ਮੈਂ ਕੀ ਦੱਸਾਂ, ਆ ਦੇਖੋ ਸੂਰਜ ਅਸਤ ਹੋ ਰਿਹਾ, ਸੂਰਜ ਸ਼ਾਮ ਪੈ ਰਹੀ ਹੈ, ਅਸਤ ਹੋ ਰਿਹਾ, ਇਹ ਕੈਸਾ ਸੂਰਜ ਆਇਆ, ਮੈਂ ਸ਼ਾਮ ਸੂਰਜ ਢਲਦੇ ਕੀ ਦੱਸਾਂ। ਕਹਿਣ ਲੱਗੇ ਮੇਰੀ ਜ਼ਿੰਦਗੀ ਦਾ ਤੀਸਰਾ ਸੂਰਜ ਹੀ ਤੂੰ ਦੱਸ, ਮੈਂ ਦੋ ਅੱਗੇ ਜਰੇ ਨੇ ਰੱਬ ਦੀ ਕਿਰਪਾ ਨਾਲ। ਦੋ ਕੈਸੇ? ਕਹਿਣ ਲੱਗੇ ਜਿੱਦਣ ਭਾਈ ਜੈਤਾ ਮੇਰੇ ਬਾਪੂ ਦਾ ਸੀਸ ਲੈ ਕੇ ਆਇਆ, ਸੰਸਕਾਰ ਕਰਨ ਲੱਗੇ, ਉਦਣ ਵੀ ਸੂਰਜ ਅਸਤ ਸੀ ਜਦੋਂ ਬਾਪੂ ਦਾ ਸੀਸ ਮੈਂ ਝੂਲੀ ਵਿੱਚ ਪਾਇਆ। ਮੈਂ ਦੇਖਿਆ ਸੂਰਜ ਅਸਤ ਹੁੰਦਿਆਂ ਮੇਰੇ ਬਾਪੂ ਦਾ ਉਹ ਪਵਿੱਤਰ ਮੁੱਖ। ਕਹਿਣ ਲੱਗਿਆ ਕੁਝ ਦਿਨ ਹੋਏ ਨੇ ਚਮਕੌਰ ਚੋਂ ਨਿਕਲਿਆ, ਮੈਂ ਉਹ ਵੀ ਸੂਰਜ ਦੀ ਲਾਲੀ ਅਸਤ ਹੁੰਦੀ ਦੇਖੀ, ਜਦੋਂ ਮੇਰਾ ਜੁਝਾਰ ਸਿੰਘ ਟੁਕੜੇ ਟੁਕੜੇ ਹੋਇਆ, ਦੋਨੋਂ ਪੁੱਤਰ ਰਣ ਤੱਤੇ ਵਿੱਚ ਸ਼ਹੀਦ ਹੋ ਗਏ, ਸੂਰਜ ਦੀ ਲਾਲੀ ਉਹਨਾਂ ਦੇ ਜਿਸਮ ਉੱਤੇ ਵੀ ਪਈ। ਅੱਜ ਤੂੰ ਵੀ ਬੋਲ, ਪਰ ਚੇਤੇ ਰੱਖੀ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਉਹਦੇ ਖਿਆਲ ਦੀ ਉਡਾਰੀ। ਉਹ ਕਹਿੰਦਾ ਸੂਰਜ ਚੜ੍ਹਦਾ ਤਾਂ ਵੀ ਲਾਲੀ ਵਖੇਰਦਾ, ਤੇ ਸੂਰਜ ਜਦੋਂ ਢਹਿੰਦਾ ਉਤਰਦਾ ਡੁੱਬਦਾ ਉਦੋਂ ਵੀ ਲਾਲੀ ਵਖੇਰਦਾ। ਚੇਤੇ ਰੱਖੀ, ਸ਼ਹੀਦ ਆਉਂਦੇ ਨੇ ਉਦੋਂ ਵੀ ਲਾਲੀ ਵਖੇਰਦੇ ਨੇ, ਤੇ ਜਦੋਂ ਤੁਰਨ ਲੱਗਦੇ ਨੇ ਉਦੋਂ ਵੀ ਲਾਲੀ ਵਖੇਰਦੇ। ਸੂਰਜ ਚੜ੍ਹਦੇ ਦੀ ਵੀ, ਚੜ੍ਹਦੇ ਦੀ ਵੀ ਲਾਲੀ ਹੈ, ਤੇ ਸੂਰਜ ਲਹਿੰਦੇ ਦੀ ਵੀ ਲਾਲੀ ਹੈ। ਜੇ ਕਿਸੇ ਜ਼ਿੰਦਗੀ ਜੀਣੀ ਸਿੱਖਣੀ ਹੈ ਤੇ ਸੂਰਜ ਤੋਂ ਚਿਖੇ, ਉਹ ਚੜ੍ਹਦਾ ਵੀ ਲਾਲੀ ਦੀ ਭਾਂ ਮਾਰਦਾ, ਉਹ ਉਤਰਦਾ ਵੀ ਲਾਲੀ ਦੀ ਭਾਂ ਮਾਰਦਾ। ਉਹਦੀ ਲਾਲੀ ਨੂੰ ਨਾ ਚੜ੍ਹਨਾ ਖੋ ਸਕਦਾ, ਨਾ ਉਤਰਨਾ ਖੋ ਸਕਦਾ, ਜਨਮ ਤੇ ਮੌਤ ਤੋਂ ਉੱਪਰ। ਕਹਿਣ ਲੱਗੇ ਦੱਸ। ਉਹਨੇ ਫਿਰ ਸਭ ਕੁਝ ਦੱਸਿਆ, ਸੱਚੇ ਪਾਤਸ਼ਾਹ ਤੇਰੇ ਲਾਲਾਂ ਦੇ ਨਾਲ ਆ ਕੁਝ ਬੀਤਿਆ, ਜਿਹੜੀ ਦਾਸਤਾਨ ਆਪਾਂ ਸਾਰੇ ਪੜ੍ਹ ਕੇ ਸੁਣ ਕੇ ਬਿਆਨ ਕਰਕੇ ਆਏ। ਮੈਂ ਪਿਛਲੇ ਸਾਲ ਵੀ ਇੱਥੇ ਕਰਜ਼ ਕੀਤੀ ਸੀ। ਹਜ਼ੂਰ ਨੇ ਕਿਹਾ ਤੂੰ ਰੋ ਨਾ, ਤੂੰ ਦੱਸ। ਧੰਨ ਗੁਰੂ ਗੋਬਿੰਦ ਸਿੰਘ ਜ਼ਮੀਨ ਤੇ ਬੈਠ ਗਏ, ਹੱਥ ਵਿੱਚ ਹਜ਼ੂਰ ਦੇ ਕੋਈ ਕਰਦ, ਕੋਈ ਸ਼ਸਤਰ, ਕੋਈ ਤੀਰ ਦੱਸਦਾ ਹੈ, ਕਿਉਂਕਿ ਥੋੜਾ ਥੋੜਾ ਸੀ ਅੰਤਰ ਪਾਉਂਦੇ ਨੇ ਸਾਡੇ ਇਤਿਹਾਸਕਾਰ, ਪਰ ਅਸੀਂ ਤੱਤ ਗੱਲ ਨੂੰ ਲੈਣਾ। ਉੱਥੇ ਉਸ ਕਵੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੈਨੂੰ ਦੱਸ, ਮੇਰੇ ਬੱਚੇ ਨੀਆਂ ਵਿੱਚ ਚਣੀਂਦੇ ਹੋਏ ਲੋਕਾਂ ਨੇ ਦੇਖੇ? ਕਹਿਣ ਲੱਗੇ ਮਹਾਰਾਜ ਜਿੰਨਾ ਦੇਖੇ ਉਹਨਾਂ ਦੱਸਿਆ। ਕਹਿਣ ਲੱਗੇ ਮੇਰਾ ਫਤਿਹ ਸਿੰਘ, ਮੇਰਾ ਜ਼ੋਰਾਵਰ ਸਿੰਘ ਜਦੋਂ ਨੀਆਂ 'ਚ ਖਲੋਤੇ, ਮੇਰੇ ਪੁੱਤਰਾਂ ਦੀਆਂ ਅੱਖਾਂ 'ਚੋਂ ਪਾਣੀ ਤਾਂ ਨਹੀਂ ਨਿਕਲਿਆ? ਮੇਰੇ ਬੱਚਿਆਂ ਦੇ ਨੇਤਰਾਂ ਵਿੱਚੋਂ ਨੀਰ ਤੇ ਨਹੀਂ? ਜਦੋਂ ਉਹਨਾਂ ਨੂੰ ਇੱਟਾਂ ਵਿੱਚ ਚਿਣਦੇ ਪਏ ਸਨ, ਤੇਸੀਆਂ ਦੀ ਸੱਟ ਵੱਜੀ, ਉਹਨਾਂ ਅੰਦਰੋਂ ਕੋਈ ਸ਼ੀ ਹੂਕ ਤਾਂ ਨਹੀਂ ਨਿਕਲੀ? ਉਹਨੇ ਕਿਹਾ ਨਹੀਂ ਮਾਲਕਾ, ਕਿ ਵੇਖਣ ਵਾਲਿਆਂ ਦੀਆਂ ਅੱਖਾਂ 'ਚੋਂ ਪਾਣੀ ਵਹਿ ਤੁਰਿਆ ਸੀ, ਪਰ ਤੇਰੇ ਲਾਲ ਨੀਆਂ ਵਿੱਚ ਵੀ ਅਡੋਲ ਖਲੇਤੇ ਸਨ। ਉੱਥੇ ਉਹਨੇ ਸ਼ਬਦ ਕਹੇ ਨੇ ਉਹ ਲਿਖਦਾ ਕਿ ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ ਨੌ ਨਿਖਾਲ ਟੁਰ ਗਏ। ਸੂਬੇ ਨੇ ਕੰਧਾਂ ਵਿੱਚ ਪੀੜ ਦਿੱਤੇ, ਕੋਮਲ ਸਰੀਰ ਇੱਟਾਂ ਵਿੱਚ ਨਪੀੜ ਦਿੱਤੇ। ਸੂਬੇ ਨੇ ਕੰਧਾਂ ਵਿੱਚ ਪੀੜ ਦਿੱਤੇ, ਕੋਮਲ ਸਰੀਰ ਇੱਟਾਂ ਵਿੱਚ ਪੀੜ ਦਿੱਤੇ। ਸੁਣ ਕੇ ਉਹ ਗੱਲ ਸਾਰੀ ਮੁਸਕਰਾ ਕੇ ਉੱਠਿਆ, ਧੰਨ ਗੁਰੂ ਗੋਬਿੰਦ ਸਿੰਘ। ਸੁਣ ਕੇ ਉਹ ਗੱਲ ਸਾਰੀ ਮੁਸਕਰਾ ਕੇ ਉੱਠਿਆ। ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ, ਕਹਿਣ ਲੱਗੇ ਤੂੰ ਰੂਬ ਰੂਸ ਹੈ, ਕੋਈ ਗੱਲ ਨਾ ਲੁਕਾਈ, ਤੂੰ ਸਾਫ ਸਾਫ ਦੱਸੀ, ਕੋਈ ਕਹਿਰ ਨਾ ਕਮਾਈ। ਮਹਾਰਾਜ ਕਹਿਣ ਲੱਗੇ ਕੋਈ ਖਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ, ਮੇਰੇ ਬੱਚਿਆਂ ਦੇ ਅੱਖਾਂ ਚੋਂ ਪਾਣੀ ਤਾਂ ਨਹੀਂ, ਕੋਈ ਖਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ। ਤੇਸੀ ਦੇ ਨਾਲ ਲੱਗੀ ਜਦ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਚੀਖ ਤੇ ਨਾ ਮਾਰੀ। ਉਹ ਕਹਿੰਦਾ ਇਹ ਵੀ ਕਹਿਣ ਦਾ ਅੰਦਾਜ਼ ਵੱਖਰਾ ਸੀ ਜੋ ਉਸਨੇ ਵਜਾਇਆ, ਲੋਕੋ ਸਾਜ਼ ਵੱਖਰਾ ਸੀ। ਧੰਨ ਗੁਰੂ ਗੋਬਿੰਦ ਸਿੰਘ। ਸੱਚੇ ਪਾਤਸ਼ਾਹ ਨੂੰ ਖਬਰ ਮਿਲਦੀ ਹੈ ਕਾਈ ਦਾ ਪੂਟਾ ਜ਼ਮੀਨ ਤੋਂ ਪੱਟ ਕੇ, ਜੜ੍ਹਾਂ ਤੋਂ ਪੱਟ ਕੇ ਸੜਦੇ ਨੇ, ਤੇ ਕਹਿੰਦੇ ਅੱਜ ਜ਼ਾਲਮ ਰਾਜ ਦੀਆਂ ਜੜ੍ਹਾਂ ਪੱਟ ਕੇ ਰੱਖ ਦਿੱਤੀਆਂ। ਸਾਧ ਸੰਗਤ ਉੱਥੇ ਅੱਗੇ ਚੱਲ ਹਜ਼ੂਰ ਫਿਰ ਜ਼ਫਰਨਾਮਾ ਲਿਖਦੇ ਨੇ। ਮੈਂ ਸੰਖੇਪ ਜੀ ਬੇਨਤੀ ਕਰਾਂ, ਕਵੀ ਸੈਨਾਪਤ ਨੇ ਲਿਖਿਆ ਗੁਰੂ ਸ਼ੋਭਾ ਚ, ਉਹ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਦੇ ਬੱਚੇ ਧੰਨ। ਉਹਨੇ ਸ਼ਬਦ ਕੀ ਵਰਤੇ ਕਿ ਧੰਨ ਧੰਨ ਗੁਰਦੇਵ ਸੁਤ, ਤਨ ਕੋ ਲੋਭ ਨਾ ਕੀਨ, ਜਿਨ੍ਹਾਂ ਨੇ ਆਪਣੇ ਜਿਸਮ ਦੀ ਪਰਵਾਹ ਨਹੀਂ ਕੀਤੀ। ਧੰਨ ਧੰਨ ਗੁਰਦੇਵ ਸੁਤ, ਤਨ ਕੋ ਲੋਭ ਨਾ ਕੀਨ, ਧਰਮ ਰਾਖ ਕੱਲ ਮੋਹ ਗਏ ਦਾਦੇ ਸਿਉਂ ਜਸਲੀਨ। ਕਹਿੰਦੇ ਨੇ ਜਿਵੇਂ ਦਾਦੇ ਦੀ ਜੈ ਜੈਕਾਰ ਹੋਈ, ਉਸੇ ਤਰ੍ਹਾਂ ਉਹਦੇ ਪੋਤਿਆਂ ਦੀ ਜੈ ਜੈਕਾਰ ਹੋਈ। ਧੰਨ ਗੁਰੂ ਗੋਬਿੰਦ ਸਿੰਘ। ਫਿਰ ਆਪਣੇ ਹੱਥ ਚ ਪਕੜਦੇ ਨੇ ਕਲਮ। ਮੈਂ ਇੱਕ ਬੇਨਤੀ ਜਿਹੜੀ ਅਖੀਰ ਕਰਨੀ ਚਾਹੁੰਦਾ ਹਾਂ, ਉਸ ਮਾਂ ਦੇ ਦਰ ਤੇ ਬੈਠੇ ਹਾਂ, ਬਾਬਿਆਂ ਦੇ ਦਰ ਤੇ ਬੈਠੇ ਹਾਂ, ਸਤਿਗੁਰੂ ਨੇ ਦੇਖੋ ਸ਼ਬਦ ਕਹਿ, ਇੱਕ ਤਾਂ ਕਵੀ ਦੇ ਸ਼ਬਦ ਨੇ, ਭਾਵੇਂ ਉਹ ਦਮਦਮਾ ਸਾਹਿਬ ਦੀ ਧਰਤੀ ਤੇ ਨੇ। ਜਦੋਂ ਪੁੱਛਿਆ ਜਾਂਦਾ ਚਾਰ ਪੁੱਤਰ, ਕਹਿਣ ਲੱਗੇ ਹੁਣ ਚਾਰ ਦੀ ਗੱਲ ਨਾ ਕਰਿਆ ਕਰੋ, ਹੁਣ ਹਜ਼ਾਰ ਦੀ ਕਰਿਆ ਕਰੋ। ਚਾਰ ਦੀ ਨਹੀਂ ਹੁਣ ਹਜ਼ਾਰਾਂ ਦੀ, ਚਾਰਾਂ ਦੀ ਨਹੀਂ ਹਜ਼ਾਰਾਂ ਦੀ। ਕਿਵੇਂ? ਕਹਿਣ ਲੱਗੇ ਆਹ ਜਿਹੜੇ ਸਿੱਖ ਬੈਠੇ ਨੇ ਨਾ, ਸੱਚ ਇਹ ਵੇ, ਇੰਨਾ ਭਰੋਸਾ ਕਰੋ, ਇਕੱਲੇ ਕਵੀ ਦੇ ਨਹੀਂ, ਮੈਂ ਜ਼ਫਰਨਾਮੇ ਚੋਂ ਵੀ ਦੋ ਸ਼ੇਰ ਜ਼ਰੂਰ ਅਰਜ਼ ਕਰਾਂਗਾ। ਆਹ ਜਿੰਨੇ ਬੈਠੇ ਨੇ, ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ, ਉਹ ਸਮਝਦੇ ਨੇ ਕਿ ਸ਼ਾਇਦ ਕਿ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰ ਖਤਮ ਕਰ ਦਿੱਤੇ। ਕਹਿਣ ਲੱਗੇ ਨਹੀਂ, ਮੈਂ ਆਪਣੇ ਚਾਰ ਪੁੱਤਰ ਪੰਥ ਤੋਂ ਵਾਰ ਦਿੱਤੇ ਨੇ। ਮੈਂ ਵਾਰ ਸ਼ਬਦ ਸੰਬੰਧੀ ਜ਼ਰੂਰ ਕਹਾਂਗਾ। ਵਾਰ ਦਾ ਸੰਬੰਧ ਸਾਡੇ ਪੰਜਾਬ ਦੇ ਕਲਚਰ ਨਾਲ ਬੜਾ ਹੈ। ਸੀਸ ਤੋਂ ਵਾਰਨਾ, ਦੇਖੋ ਵਾਰਿਆਂ ਕਿਉਂ ਜਾਂਦਾ ਹੈ, ਉਸ ਚੀਜ਼ ਨੂੰ ਕੀਮਤੀ ਜਾਣ ਕੇ। ਪੁੱਤਰ ਵਿਆਹ ਕੇ ਆਉਂਦੇ ਨੇ, ਲੋਕ ਪੈਸੇ ਵਾਰਦੇ ਨੇ। ਮੈਂ ਸ਼ਬਦ ਕਲਚਰ ਵਰਤਿਆ, ਮਰਿਆਦਾ ਨਹੀਂ ਵਰਤਿਆ, ਇਹਨੂੰ ਚੇਤੇ ਰੱਖਿਓ। ਕਲਚਰ ਹੈ, ਸੱਭਿਆਚਾਰ ਹੈ। ਮਾਈਆਂ ਪਿਓ ਪੁੱਤਰ ਤੋਂ ਪੈਸੇ ਵਾਰਦਾ, ਉਹ ਕਹਿੰਦਾ ਤੇਰੇ ਤੋਂ ਪੈਸੇ ਕੋਈ ਚੰਗੇ ਨੇ, ਮੈਂ ਵਾਰ ਦਿੱਤੇ। ਮਾਂ ਪਾਣੀ ਵਾਰ ਕੇ ਪੀਂਦੀ ਪਈ ਹੈ। ਆ ਇੱਕ ਭਰਮ ਜਿਹਾ ਲੋਕਾਂ ਵਿੱਚ, ਕੋਈ ਮਰਚਾਂ ਵਾਰਦਾ ਪੁੱਤਰ ਤੋਂ, ਪਰ ਚਾਹੁੰਦੇ ਸਲਾਮਤੀ ਨੇ। ਇਹ ਸਿੰਘਾ ਚੇਤੇ ਰੱਖੀ ਕਿ ਲੋਕ ਪੁੱਤਰਾਂ ਤੋਂ ਪਾਣੀ ਵਾਰਦੇ ਨੇ, ਪੈਸੇ ਵਾਰਦੇ ਨੇ, ਮਿੱਠਾ ਵਾਰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਨੇ ਤੇਰੀ ਸਲਾਮਤੀ ਵਾਸਤੇ ਤੇਰੇ ਸਿਰ ਤੋਂ ਚਾਰੇ ਪੁੱਤਰ ਵਾਰ ਦਿੱਤੇ। ਵਾਰੇ ਸ਼ਬਦ ਵਰਤੇ ਆ। ਕਹਿਣ ਲੱਗੇ ਇਨ ਪੁੱਤਰਨ ਕੇ ਸੀਸ ਪਰ, ਵਾਰ ਦੀਏ ਸੁੱਤ ਚਾਰ, ਚਾਰ ਮੂਵੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉੱਥੀ ਸਾਹਿਬ ਨੇ ਜ਼ਫਰਨਾਮੇ ਚ ਕਿਹਾ, ਕਹਿਣ ਲੱਗੇ ਔਰੰਗਜ਼ੇਬ ਕਿਆ ਸ਼ੁੱਧ ਕਿ ਚੂੰ ਬਚਗਾ ਕੁਛ ਤੈ ਚਾਰ, ਕੀ ਹੋਇਆ ਤੂੰ ਚਾਰ ਬੱਚੇ ਕੋਹ ਕੇ ਸ਼ਹੀਦ ਕਰ ਦਿੱਤੇ, ਕੀ ਹੋਇਆ? ਦੇਖੋ ਸ਼ਬਦ ਬੇਪਰਵਾਹੀ ਦਾ, ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਤੈ ਚਾਰ, ਕਿ ਬਾਕੀ ਬੇਮਾ ਦਸਤ ਪੇਚੀ ਦੇ ਮਾਰ, ਅਜੇ ਉਹ ਖਾਲਸਾ ਪੁੱਤਰ ਮੇਰਾ ਕਾਇਮ ਹੈ। ਉੱਥੇ ਭਾਵੇਂ ਸ਼ਬਦ ਆਪਾਂ ਸੱਪ ਰੂਪ ਵਿੱਚ ਲੋਕ ਵਰਤੇ ਗਏ ਕਿ ਬਾਕੀ ਬੇਮਾ ਦਸਤ ਪੇਚੀ ਦੇ ਮਾਰ ਤੇ ਨਾਲ ਸ਼ਬਦ ਕਿਹਾ ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ, ਕਾਹਦੀ ਮਰਦਾਨਗੀ ਹੋਈ, ਤੂੰ ਚਾਰ ਚਿੰਗਿਆੜੀਆਂ ਬਣਾਉਣ ਦਾ ਯਤਨ ਕੀਤਾ ਕਿ ਆਤਿਸ਼ ਦਮਾਰਾ ਫਰੋਜ਼ਾ ਕੁਨੀ, ਪਰ ਚੇਤੇ ਰੱਖੀ ਤੂੰ ਚਿੰਗਿਆੜੀਆਂ ਬਝਾਨਾ ਪਏ, ਤੇਰੇ ਪੈਰਾਂ ਦੇ ਥੱਲੇ ਖਾਲਸਾ ਅੱਗ ਦੇ ਲਾਂਬੂ ਬਾਲ ਦੇਵੇਗਾ। ਸੱਚ ਇਹ ਜੇ ਕਿ ਜਿਸ ਥਾਂ ਤੇ ਆਪਾਂ ਬੈਠੇ ਹਾਂ, ਇਸ ਥਾਂ ਤੇ ਮਾਂ ਆਪਣੇ ਪੋਤਿਆਂ ਨੂੰ ਲੈ ਕੇ ਉਹ ਜੋਤ ਸਵਰੂਪ ਵਿੱਚ ਲੀਨ ਹੋ ਗਏ। ਦੁਨੀਆਦਾਰ ਕਹਿੰਦੇ ਸਨ ਤਨ ਖਤਮ ਕਰ ਦਿੱਤੇ, ਪਰ ਜਿਹੜੇ ਜੋਤ ਸਵਰੂਪੀ ਹੋ ਜਾਣ ਉਹਨਾਂ ਦੇ ਤੰਦ ਖਤਮ ਹੋਣ ਦੇ ਬਾਵਜੂਦ, ਸਰੀਰ ਬਿੰਸਨ ਦੇ ਬਾਵਜੂਦ, ਕਤਲ ਹੋਣ ਦੇ ਬਾਵਜੂਦ ਵੀ ਉਹਦੀ ਜੋਤ ਲੋਕਾਂ ਨੂੰ ਸਵੈ ਸਵਰੂਪ ਦੀ ਜਾਣਕਾਰੀ ਦਿੰਦੀ ਹੈ, ਕਿਉਂਕਿ ਆਪਣਾ ਸਵਰੂਪ ਤਾਂ ਜੋਤ ਹੈ, ਆ ਸਰੀਰ ਨਹੀਂ। ਤਾਂ ਹੀ ਗੁਰੂ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਜੋਤ ਸਵਰੂਪ ਹੈ। ਉਹ ਸਾਹਿਬਜ਼ਾਦੇ ਇੱਥੇ ਸ਼ਹਾਦਤ ਦੇ ਜਾਮ ਤੋਂ ਬਾਅਦ ਮਾਤਾ ਜੀ ਦੇ ਸੀਨੇ ਨਾਲ ਲੱਗ ਉਹਨਾਂ ਦਾ ਸੰਸਕਾਰ ਦੀਵਾਨ ਟੋਡਰ ਮੱਲ ਨੇ ਕੀਤਾ। ਸਿੱਖ ਅੱਜ ਵੀ ਉਸ ਦੀਵਾਨ ਸਾਹਿਬ ਦੀ ਕਰਨੀ ਨੂੰ ਸਿਜਦਾ ਕਰਦੇ, ਉਹਨਾਂ ਦੇ ਅਸਥਾਨ ਨਾਮ 'ਤੇ ਦੀਵਾਨ ਖਾਲ ਹੈ। ਮੈਂ ਸੋਚਣਾ ਇਸ ਘਰ ਵੱਲ ਕੋਈ ਪਿਆਰ ਦਾ ਹੱਥ ਵਧਾਏ ਤਾਂ ਸਹੀ। ਮਲੇਰਕੋਟਲੇ ਨੇ ਸਿਰਫ ਹਾਂ ਦਾ ਨਾਰਾ ਮਾਰਿਆ, ਪਰ ਚੇਤੇ ਰੱਖਿਓ ਮੁਕਾਬਲਾ ਉਹਨੇ ਸਿੱਖਾਂ ਦਾ ਕੀਤਾ, ਉਹਨੇ ਸਿਰਫ ਹਾਂ ਦਾ ਨਾਰਾ ਮਾਰਿਆ। ਐਸੇ ਜਦੋਂ ਬਾਬਾ ਸਾਹਿਬ ਬੰਦਾ ਸਿੰਘ ਬਹਾਦਰ ਚੜ੍ਹ ਕੇ ਆਏ, ਉਹ ਮੁਕਾਬਲੇ ਵਿੱਚ ਗਿਆ, ਉਹਨੇ ਜ਼ੁਲਮ ਵੀ ਕੀਤੇ, ਪਰ ਗੁਰੂ ਨਾਨਕ ਦੇ ਘਰ ਦਾ ਹਿਰਦਾ ਇੰਨਾ ਵਿਸ਼ਾਲ ਹੈ, ਸਿੱਖਾਂ ਨੇ ਕਿਹਾ ਜੇ ਗੁਰੂ ਦੇ ਪੁੱਤਰਾਂ ਲਈ ਖਾ ਦਾ ਨਾਰਾ ਮਾਰਿਆ ਤੈਨੂੰ ਸਦਾ ਲਈ ਵਸਣ ਲਈ ਥਾਂ ਮਿਲੇਗੀ। ਆਓ ਇਸ ਦਰ ਤੇ ਆਏ ਹਾਂ, ਇੱਕ ਅਰਦਾਸ ਕਰੀਏ ਦਾਦੀ ਮਾਂ, ਸਾਡੀਆਂ ਕੁੱਖਾਂ ਨੂੰ, ਸਾਡੀਆਂ ਝੋਲੀਆਂ ਨੂੰ ਉਹ ਲੋਰੀਆਂ ਦੀ ਦਾਤ ਬਖਸ਼ ਦੇ ਜੋ ਤੂੰ ਆਪਣੇ ਪੋਤਿਆਂ ਨੂੰ ਬਖਸ਼ੀ ਸੀ। ਇਹ ਅਸਥਾਨ ਐਸਾ ਹੈ ਕੇਵਲ ਜਜ਼ਬਾਤ ਲਈ ਨਹੀਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਸਾਨੂੰ ਅੰਦਰ ਦੀ ਭਾਵਨਾ ਬਖਸ਼ਣ, ਅਸੀਂ ਇਸ ਦਰ ਤੇ ਝੁਕ ਸਕੀਏ। ਅੱਜ ਸਿਰਫ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਕਿਉਂਕਿ ਸੰਗਤ ਬਾਰ ਮੈਨੂੰ ਪਤਾ ਹੈ ਥੱਲੇ ਬੈਠੇ ਨੇ, ਸਰਦੀ ਵੀ ਕਾਫੀ ਹੈ। ਪੰਜਵਾਂ ਇਹ ਦੀਵਾਨ ਸੀ ਤੇ ਅਗਲੇ ਸਾਲ ਜੋ ਭਾਈ ਸਾਹਿਬ ਕਹਿ ਕੇ ਗਏ ਨੇ ਭਾਈ ਹਰਜਿੰਦਰ ਸਿੰਘ ਜੀ, ਅਸੀਂ ਕੱਲ ਸਲਾਹ ਕੀਤੀ ਸੀ ਵੀ ਪੱਕੀਆਂ ਤਰੀਕਾਂ, ਤੇ ਉਹ ਆਪਸ ਵਿੱਚ ਇਹ ਕਿਹਾ ਵੀ ਪੰਜ ਦੀਵਾਨ ਨੇ, ਪਰ ਇਹ ਬੇਨਤੀ ਜੇ ਦਾਵਾ ਨਹੀਂ, ਸਿਰਫ ਇੱਕ ਅਰਦਾਸ ਕਰਿਓ ਮਾਲਕਾ ਤੂੰ ਨਿਭਾ ਲਈ। ਦਾਵਾ ਬੰਦਾ ਡਿੱਗ ਪੈਂਦਾ ਹੈ, ਇੱਥੇ ਕੋਈ ਅਗਰਾਈ ਦੀ ਗੱਲ ਨਹੀਂ, ਕੋਈ ਪੈਸੇ ਦੀ ਲੋੜ ਨਹੀਂ, ਗੁਰੂ ਦਾ ਕੰਮ ਗੁਰੂ ਨੇ ਹੀ ਕਰਨਾ ਹੈ, ਤੇ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਦਾ ਪੂਰਨ ਸਹਿਯੋਗ ਹੈ। ਅਗਲੇ ਸਾਲ ਦੇ ਦੀਵਾਨ ਜੋ ਉਲੀਕੇ ਗਏ ਨੇ ਉਹ ਇੱਕ ਪੋਹ ਤੋਂ ਆਪਾਂ ਸ਼ੁਰੂ ਕਰਾਂਗੇ, ਸੰਗਰਾਂਦ ਵਾਲੇ ਦਿਨ ਤੋਂ ਇੱਕ ਤੋਂ ਪੰਜ ਤੱਕ ਸੰਪੰਨਤਾ ਇੱਥੇ ਹੋ ਜਾਇਆ ਕਰੇਗੀ। ਇੱਕ ਪੋਹ ਤੋਂ ਚਮਕੌਰ ਸਾਹਿਬ ਤੋਂ ਸਾਡਾ ਜੋ ਖਿਆਲ ਹੈ ਕਿ ਜਿਨ੍ਹਾਂ ਜਿਨ੍ਹਾਂ ਰਾਹਾਂ ਤੋਂ ਭਾਵੇਂ ਤੇ ਸਭਾ ਨਿਕਲਦੀਆਂ ਨੇ ਸਾਰੀਆਂ ਥਾਵਾਂ, ਪਰ ਅਸੀਂ ਆਪਣੀ ਭਾਵਨਾ ਦਾ ਇਜ਼ਹਾਰ ਕਰ ਸਕੀਏ ਚਮਕੌਰ ਸਾਹਿਬ ਇੱਕ ਸੰਗਰਾਂਦ ਵਾਲੇ ਦਿਨ, ਉਸ ਤੋਂ ਅੱਗੇ ਚੱਲਦੇ ਹੋਏ ਭਾਵੇਂ ਕਿ ਇੱਥੇ ਜਗ੍ਹਾ ਸੰਗਤ ਬਾਹਰ ਬੈਠੀ ਹੈ, ਪਰ ਸਾਡੀ ਇੱਕ ਮਨ ਦੀ ਇੱਛਾ ਹੈ ਕਿ ਮਾਂ ਦੇ ਚਰਨਾਂ ਵਿੱਚ ਬੈਠ ਕੇ, ਮਾਂ ਦੇ ਕੋਲ ਬੈਠ ਕੇ, ਕਿਉਂਕਿ ਮਾਂ ਹੀ ਦੱਸਦੀ ਹੈ ਕਿ ਨੀਆਂ ਵਿੱਚ ਖਲੋਣਾ ਕਿਵੇਂ ਹੈ, ਮਾਂ ਹੀ ਤੋਰਦੀ ਹੈ ਨਾ, ਮਾਂ ਹੀ ਆਪਣੇ ਗੋਡੇ ਕੋਲ ਬਿਠਾ ਕੇ ਪਿਆਰ ਦਿੰਦੀ ਹੈ। ਉਸ ਮਾਤਾ ਦੇ ਚਰਨਾਂ ਵਿੱਚ ਅਸੀਂ ਨਮਸਕਾਰ ਕਰਨਾ ਆ। ਇੱਕ ਪੋਹ ਤੋਂ ਆਪ ਜੀ ਚੇਤੇ ਰੱਖਿਓ, ਕਿਉਂਕਿ ਇੱਕੋ ਸੇਵਾ ਕਰਿਓ। ਦੇਖੋ ਸੰਗਤ ਆਈ ਹੈ, ਕੋਈ ਲੰਗਰਾਂ ਦੀ ਲੋੜ ਨਹੀਂ ਜ਼ਿਆਦਾ। ਮੈਂ ਬੇਨਤੀ ਕਰਾਂ, ਅਸੀਂ ਸ਼ਹਾਦਤ ਵਾਲੇ ਦਿਨ ਮਨਾਉਂਦੇ ਹਾਂ, ਜਨਮ ਦਿਨ ਨਹੀਂ। ਦੂਸਰਾ, ਤੁਸੀਂ ਆਪ ਆਉਂਦੇ ਹੋ, ਜੇ ਪਰਮਾਤਮਾ ਨੇ ਤੁਹਾਨੂੰ ਕੋਈ ਵਹੀਕਲ ਦਿੱਤਾ ਹੈ, ਇਹ ਸਭ ਤੋਂ ਚੰਗੀ ਸੇਵਾ ਜੇ ਸੰਗਤ ਨੂੰ ਪ੍ਰੇਰ ਕੇ ਨਾਲ ਲੈ ਆਇਆ ਜੀ, ਇਹ ਬੜੀ ਵੱਡੀ ਸੇਵਾ ਜੇ, ਕਿਉਂਕਿ ਸਾਡੇ ਕੋਲ ਇੰਨੀ ਸਮਰੱਥਾ ਨਹੀਂ, ਸਮਰੱਥਾ ਦਾ ਮਤਲਬ ਅਸੀਂ ਇੰਨਾ ਪ੍ਰਬੰਧ ਨਹੀਂ ਕਰ ਸਕਦੇ, ਪਰ ਤੁਸੀਂ ਬਹੁਤ ਦੂਰੋਂ ਦੂਰੋਂ ਸੰਗਤ ਆਈ, मैं सब संगत दा जिहड़े पंजवां दिन लगातार साडे नाल चले ने, भाई साहब बैठे ने, भाई अवतार सिंह जी साडे भाई साहब बैठे ने, श्रोमणी गुरुद्वारा प्रबंधक कमेटी मैंबर चमकौर साहब तो, इंग्लैंड तो, अमेरिका तो, जामनगर तो, यूपी तो, हरियाणे तो, बस इको ही है कि आओ गुरु दे पुत्रां दे चरण परसीए, सानू पुत्र गुरु बना लवे। बस इको ही इस प्रोग्राम का मनोरथ सी। हुण अज अरदास होवेगी, भाई साहब नूं बेनती है कि सारी संगत की अरदास करियो, ते जो भाई साहब ने कहा है पाठ, क्योंकि बाणी तो बिना कोई सहारा नहीं, बाणी अडोलता देंदी है, उस बाणी का सहारा आपां लै सकीए। सब दा कोटान कोट धन्नवाद। मैं इत्थों दे समुचे प्रबंध दा मैनेजर साहब बैठे ने, भाई बलवंत सिंह, भाई हरपाल सिंह, जिन्ना भी स्टाफ है, असी तह दिलो इन्हां दे धन्नवादी हाँ। सब संगत दा धन्नवाद, साडियां भुल्लां ना चितारियो, बस सिर ते हथ रखियो, तुहाडा सीस ते हथ रिहा, ते गुरु सानू अंदर दी भावना बख्शी रखे। वाहिगुरु जी का खालसा, वाहिगुरु जी की फतह। टाइम थोड़ा लाया।